ठकत पे गन सूर में खड़क प्रहार तुवार गए तुरंगम हुस घने पयो खेत एक चरार।
वाहिगुरु जी का खालसा वाहिगुरु जी की फतेह। परम सत्कार योग सम्मान योग गुरु का खास रूप गुरु खालसा साध संगत जिनके भाग बड़े हैं भाई तिन साधु संग मुख जुरे वड्या भागा वाले हो दीन दुनिया दे मालक सर्ब सांझी बालता दे सांझे रहबर असमाद जिहे जीवां दे उधार करता सतगुर बाणी पुरख पुरखोत्तम बाणी संचित लावै गो गुरबाणी सुनत मेरा मन द्रव्या मन भीना निज कर आवै गो। आदि गुरु धन धन श्री गुरु ग्रंथ साहिब सच्चे पातशाह जी की पवित्र हजूरी च संध्या वेले दे सजे हुए दीवाना च हाजरिया भर के आप जी अपना समा सवास गुरु लेखे ला के सफला और सकारथा कर रहे। श्री गुरु प्रताप सूरज ग्रंथ की चल रही लड़ीवार कथा छेवें पातशाह मेरी पीरी दे मालक सतगुरु श्री गुरु हरगोबिंद साहब जी का पवित्र इतिहास बहुत ही श्रद्धा भावना अदब सत्कार सहित सरवण कर रहे। लल्ला बेग अपनिया रेंदिया 10,000 फौजां दे समेत तैयारी करके हमला करके आया है। दिन चढ़े दा यह जंग शुरू होया है। ये 10,000 सिपाहियों ने कठिया ने हमला किया। इधर श्री गुरु हरगोबिंद साहब जी महाराज जी ने जोध राय नूं हुक्म किया है कि भाई जोध राय जी अद्धी फौज तुसी अपने नाल लिजा के तुरकां ते दक्षण दिशा वाले पासों हमला करो ते सामने असी इन्हां दा मुकाबला करांगे। सामने धन गुरु हरगोबिंद साहब जी ने मुकाबला शुरू किया है ते दक्षण दिशा तो जोध राय ने हमला किया है। गोलियां दागियां ने निशाने लगे ने। धन गुरु हरगोबिंद साहब जी महाराज जी ने अपने कमान दे चिले ते तीर चाड़ के खपरे छड़े ने। सैकड़े दुश्मनों नूं महाराज सच्चे पातशाह ने अपने तीरां नाल मार के मौत दे घाट उतारिया। सतगुरां दी कमान चो निकलिया होया खपरा तीर एक दो नहीं 10-10 दुश्मनां दीआं छातियां नूं बिन्न के पार निकल जांदा है और 10-10 तुरकां दे मुगल पठान जंग दे मैदान विच मिट्टी चखदे ने खाक चखदे ने। इस प्रकार नाल बहुत भारी गह गच जंग होया है। इतने ज्यादा जोर दा हल्ला होया है कि इस तुरकां दे हल्ले दे विच 9,000 सिपाही जंग दे मैदान च तुरकां दे होर मारे गए। 9,000 तुरक मरे ने। 1,000 सतगुरां दे सिख सूरमे शहीद होए ने। लल्ला बेग अपने रहिंदे खुंदे जवानां नूं पिछे लै के हट गया। एक बार पिछे मुड़ गया जदों निगाह मारी ते वेख के दंग रह गया कि तकरीबन 1,000 कसूर में इहदे नाल बाकी बचे है। 9,000 इहदे नाल दे सिपाही रण भूमि विच गर्क हो गए ने मिट्टी विच मिल गए ने। इहो जिहा बड़ा भारी गह गच जंग हो रहा है। आओ हुण जिवें लल्ला बेग दे जिहड़े जरनैल ने काबल बेग इहदा भरा कंबर बेग कासम बेग ते शमश बेग और इहदे होर जिहड़े जरनैल ने जिवें जंग दे मैदान दे विच मर रहे ने। आओ मन बिरतियां एकागर करिए। वीर रस की यह कथा है। छेवें पातशाह गुरु हरगोबिंद साहब जी का इतिहास है। महाराज दे जंग की कथा है। गुरु चरणा का ध्यान धारण करके कथा सरवण करिए। ਮੇਰੀ ਪੀਰੀ ਦੇ ਮਾਲਕ ਸਤਿਗੁਰਾਂ ਦੇ ਪਵਿੱਤਰ ਚਰਨਾਂ ਵਿੱਚ ਹਾਜ਼ਰੀ ਲਵਾਈਏ। ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੁਇਰਾ ਤਖਤ ਪਏ ਗਨ ਸੂਰਮੇ ਖੜਗ ਪ੍ਰਹਰ ਤਵਾਰ।
ਬਹੁਤ ਸਾਰੇ ਸੂਰਮੇ ਜੰਗ ਦੇ ਮੈਦਾਨ ਵਿੱਚ ਵਾਰ ਕਰਦਿਆਂ ਕਰਦਿਆਂ, ਤੇਗਾਂ ਚਲਾਉਂਦਿਆਂ, ਸ਼ਸਤਰ ਚਲਾਉਂਦਿਆਂ, ਆਖਰਕਾਰ ਥੱਕ ਗਏ ਨੇ ਵਾਰ ਕਰਦਿਆਂ ਕਰਦਿਆਂ।
ਗਏ ਤੁਰੰਗਮ ਹੁਸਗਨੇ ਭਇਓ ਖੇਤ ਬਿਕਰਾਰ।
ਜਿਹੜੇ ਸੂਰਮਿਆਂ ਦੇ ਘੋੜੇ ਨੇ ਉਹ ਵੀ ਘਬਰਾ ਗਏ ਨੇ, ਕਿਉਂਕਿ ਜੰਗ ਹੀ ਇਤਨੇ ਜ਼ੋਰ ਦਾ ਹੋਇਆ, ਕੜਾ ਕੜੀ ਗੋਲੀਆਂ ਦੀ ਹੋਈ ਹੈ, ਅਨੇਕਾਂ ਸ਼ਸਤਰ ਹਥਿਆਰ ਜੰਗ ਦੇ ਮੈਦਾਨ ਚ ਚੱਲੇ ਨੇ, ਸੈਂਕੜੇ ਘੋੜੇ ਮਰੇ ਨੇ, ਹਜ਼ਾਰਾਂ ਦੀ ਗਿਣਤੀ ਚ ਸੂਰਮੇ ਜੰਗ ਦੀ ਮੈਦਾਨ ਦੀ ਭੂਮੀ ਚ ਮਾਰੇ ਗਏ ਨੇ। ਇਸ ਕਰਕੇ ਜਿਹੜੇ ਘੋੜੇ ਨੇ ਸੂਰਮਿਆਂ ਦੇ ਉਹ ਵੀ ਘਬਰਾ ਗਏ ਹਨ, ਉਹ ਵੀ ਜੰਗ ਦੇ ਮੈਦਾਨ ਦੇ ਇਸ ਬਕਰਾਲ ਦ੍ਰਿਸ਼ ਨੂੰ ਵੇਖ ਕੇ ਘੋੜੇ ਵੀ ਘਬਰਾਏ ਹੋਏ ਨੇ।
ਟੁੱਟਕ ਛੰਦ ਦਰਬਾਰ ਹਜ਼ਾਰੋਂ ਨੰਗ ਪਰੇ।
ਹਜ਼ਾਰਾਂ ਹੀ ਨੰਗੀਆਂ ਕਿਰਪਾਨਾਂ ਜੰਗ ਦੇ ਮੈਦਾਨ ਚ ਖਿੰਡੀਆਂ ਪਈਆਂ ਨਜ਼ਰ ਆਉਂਦੀਆਂ ਹਨ।
ਜਿਨ ਰੰਗ ਸੁਰੰਗ ਤੁਸ਼ਰੋਣ ਬਰੇ।
ਉਰੇ ਜਿਹੜੀਆਂ ਕਿਰਪਾਨਾਂ ਰਣ ਭੂਮੀ ਚ ਡਿੱਗੀਆਂ ਪਈਆਂ, ਸਾਰੀਆਂ ਲਹੂ ਦੇ ਨਾਲ ਰੰਗੀਆਂ ਹੋਈਆਂ, ਸਾਰੀਆਂ ਕਿਰਪਾਨਾਂ, ਸਾਰੀਆਂ ਤੇਗਾਂ ਖੂਨ ਦੇ ਰੰਗ ਨਾਲ ਲਾਲ ਸੁਰਖ ਹੋਈਆਂ ਸੋਭ ਰਹੀਆਂ ਹਨ।
ਉਹ ਟੁੱਟ ਗਈ ਲਗ ਲੋਹਨ ਪੈ।
ਕਿਰਪਾਨਾਂ ਜੰਗ ਦੇ ਮੈਦਾਨ ਚ ਟੁੱਟੀਆਂ ਪਈਆਂ, ਕਿਉਂਕਿ ਲੋਹੇ ਤੇ ਲੋਹਾ ਵੱਜਦਾ ਤੇ ਫਿਰ ਲੋਹਾ ਟੁੱਟਦਾ ਵੀ ਹੈ। ਕਈ ਤੇਗਾਂ ਜੰਗ ਦੇ ਮੈਦਾਨ ਚ ਟੁੱਟੀਆਂ ਹੋਈਆਂ ਪਈਆਂ ਨੇ।
ਕਬਜ਼ੇ ਪਰ ਭਿੰਨ ਅਸੋਹਨ ਪੈ।
ਟੁੱਟੀਆਂ ਕਿਰਪਾਨਾਂ ਇੱਕ ਪਾਸੇ ਨੇ, ਉਹਨਾਂ ਦੇ ਜਿਹੜੇ ਕਬਜ਼ੇ ਨੇ, ਕਬਜ਼ੇ ਦਾ ਮਤਲਬ ਕਿਰਪਾਨਾਂ ਦੇ ਜਿਹੜੇ ਮੁੱਠੇ ਨੇ, ਉਹ ਮੁੱਠੇ ਵੱਖਰੇ ਨਜ਼ਰ ਆਉਂਦੇ ਨੇ ਡਿੱਗੇ ਪਏ, ਤੇ ਉਹਨਾਂ ਉੱਤੋਂ ਟੁੱਟੀਆਂ ਹੋਈਆਂ ਕਿਰਪਾਨਾਂ ਵੱਖਰੀਆਂ ਨਜ਼ਰ ਆਉਂਦੀਆਂ ਹਨ।
ਤਿੰਨ ਪੁੰਜ ਤਫੰਗਨ ਟੁੱਟ ਗਏ।
ਕਿਰਪਾਨਾਂ ਟੁੱਟੀਆਂ ਪਈਆਂ ਨੇ, ਇੱਦਾਂ ਬੰਦੂਕਾਂ ਵੀ ਟੁੱਟੀਆਂ ਪਈਆਂ ਜੰਗ ਦੇ ਮੈਦਾਨ ਚ, ਬਹੁਤ ਸਾਰੀਆਂ ਬੰਦੂਕਾਂ ਵਿਚਕਾਰੋਂ ਟੁੱਟੀਆਂ ਪਈਆਂ ਨੇ, ਉਹਨਾਂ ਦੀਆਂ ਨਾਲੀਆਂ ਵੱਖਰੀਆਂ, ਤੇ ਜਿਹੜੇ ਉਹਨਾਂ ਦੇ ਬੱਟ ਆਦਿਕ ਹੁੰਦੇ ਨੇ ਬੰਦੂਕਾਂ ਦੇ, ਉਹ ਵੱਖਰੇ ਟੁੱਟੇ ਪਏ ਹਨ।
ਕਨਕਾਲਟ ਕੁੰਦ ਨਿਕੰਦ ਬਏ।
ਔਰ ਉਹਨਾਂ ਦੇ ਲੱਕੜ ਦੇ ਜਿਹੜੇ ਮੁੱਠੇ ਨੇ, ਬੰਦੂਕਾਂ ਦੀਆਂ ਲੱਕੜਾਂ ਦੀਆਂ ਜਿਹੜੀਆਂ ਪਿੱਠਾਂ ਨੇ, ਉਹ ਟੁੱਟ ਕੇ ਜ਼ਮੀਨ ਦੇ ਉੱਤੇ ਨਿਕੰਦ ਹੋ ਕੇ ਪਈਆਂ ਹਨ।
ਉਹ ਸਾਬਤ ਕੰਚਨ ਕਾਮ ਕਰੇ।
ਕਈ ਬੰਦੂਕਾਂ ਸਬੂਤੀਆਂ ਵੀ ਪਈਆਂ, ਜਿਹੜੀਆਂ ਟੁੱਟੀਆਂ ਨੀ, ਸਾਬਤ ਪਈਆਂ ਹੋਈਆਂ। ਸੂਰਮੇ ਮਰ ਗਏ ਨੇ, ਪਰ ਉਹਨਾਂ ਦੀਆਂ ਬੰਦੂਕਾਂ ਰਣ ਭੂਮੀ ਚ ਡਿੱਗੀਆਂ ਪਈਆਂ। ਬੰਦੂਕਾਂ ਬੜੀਆਂ ਕੀਮਤੀ ਨੇ, ਇੰਨੀਆਂ ਕੀਮਤੀ ਕਿ ਉਹਨਾਂ ਬੰਦੂਕਾਂ ਦੇ ਉੱਤੇ ਸੋਨੇ ਦੀ ਕਾਰਾਗਰੀ ਕੀਤੀ ਹੋਈ ਹੈ, ਉਹਨਾਂ ਬੰਦੂਕਾਂ ਦੇ ਉੱਤੇ ਸੋਨੇ ਦਾ ਕੰਮ ਕੀਤਾ ਹੋਇਆ ਹੈ।
ਬਿਨ ਸੂਰਨ ਤੇਰਾ ਭੂਮ ਪਰੇ।
ਸਾਰੀ ਰਣ ਭੂਮੀ ਸੂਰਮਿਆਂ ਤੋਂ ਬਿਨਾਂ ਜੰਗ ਦਾ ਮੈਦਾਨ ਬੜਾ ਵਿਕਰਾਲ ਨਜ਼ਰ ਆਉਂਦਾ, ਸੂਰਮੇ ਨਹੀਂ ਦਿਸਦੇ, ਮੁਰਦੇ ਲੋਥਾਂ ਤਾਂ ਨਜ਼ਰ ਆ ਰਹੀਆਂ ਨੇ, ਉਹਨਾਂ ਦੇ ਹਥਿਆਰ ਡਿੱਗੇ ਹੋਏ ਨਜ਼ਰ ਆ ਰਹੇ ਨੇ, ਪਰ ਸੂਰਮੇ ਰਣ ਭੂਮੀ ਛੱਡ ਕੇ ਜਿਹੜੇ ਬਚੇ ਨੇ ਉਹ ਪਿੱਛੇ ਜਾ ਖਲੋਤੇ ਨੇ।
ਧਰ ਪੈ ਧਰ ਜਿਉ ਕੇ ਕੰਧ ਚਿਨੇ।
ਧੜ ਦੇ ਉੱਤੇ ਧੜ ਪਏ ਨੇ, ਜਿਵੇਂ ਮਨ ਨੂੰ ਇੱਟ ਤੇ ਇੱਟ ਰੱਖ ਕੇ ਕੰਧ ਚਿਣੀ ਹੁੰਦੀ ਹੈ, ਜਿਵੇਂ ਇੱਟਾਂ ਤੇ ਇੱਟਾਂ ਰੱਖ ਕੇ ਕੰਧ ਤੇ ਕੰਧ ਰੱਖ ਕੇ ਕੰਧ ਚਿਣੀ ਜਾਂਦੀ ਹੈ, ਕਹਿੰਦੇ ਏਦਾਂ ਧੜਾਂ ਦੇ ਉੱਤੇ ਧੜ ਪਏ ਨੇ, ਧੜਾਂ ਦੀਆਂ ਕੰਧਾਂ ਚਿਣੀਆਂ ਹੋਈਆਂ ਲੱਗਦੀਆਂ ਨੇ।
ਕਿਉਂ ਬਾਹੋਂ ਕੱਟੀ ਕਿਉਂ ਜੰਗ ਹਨੇ।
ਬਾਹ ਵੱਢੀ ਪਈ ਆ ਜੰਗ ਦੇ ਮੈਦਾਨ ਚ, ਕਿਸੇ ਦੀ ਲੱਤ ਕੱਟੀ ਪਈ ਹੈ।
ਤੁਰਕਾਨ ਚੁੱਤੀ ਸੋ ਹਜ਼ਾਰ ਮਰੇ।
ਜੀ ਕੋਈ ਥੋੜੇ ਨਹੀਂ ਹੁੰਦੇ, 34,000 ਤੁਰਕ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ। 35,000 ਆਏ ਸਨ, 35,000 ਚੋਂ 34,000 ਸੂਰਮੇ ਤੁਰਕਾਂ ਦੇ ਜੰਗ ਦੇ ਮੈਦਾਨ ਚ ਮਾਰੇ ਪਏ ਹਨ।
ਗੁਰਸੂਰ ਹਜ਼ਾਰਨ ਪ੍ਰਾਣ ਹਰੇ।
34,000 ਤੁਰਕ ਮਰੇ ਨੇ, ਉੱਥੇ 1,000 ਸਤਿਗੁਰਾਂ ਦੇ ਸਿਪਾਹੀ ਸਿੱਖ ਵੀ ਸ਼ਹੀਦ ਹੋਏ ਪਏ ਨੇ, 1,000 ਸਤਿਗੁਰਾਂ ਦੇ ਸੂਰਮੇ ਬਹਾਦਰ ਵੀ ਸ਼ਹਾਦਤ ਪ੍ਰਾਪਤ ਕਰ ਗਏ ਨੇ।
ਇੱਕ ਜਾਮ ਚੜਿਓ ਦਿਨ ਜੰਗ ਬਏ।
ਪੈਰ ਦਿਨ ਚੜ ਗਿਆ, ਦਿਨ ਚੜਦਿਆਂ ਇੱਕ ਪੈਰ ਤੱਕ ਜੰਗ ਹੁੰਦਾ ਰਿਹਾ, ਦਿਨ ਦੇ ਇੱਕ ਪੈਰ ਤੱਕ ਇਹ ਜੰਗ ਦਾ ਮਾਹੌਲ ਬਣਿਆ ਰਿਹਾ।
ਅਸਮਾਰ ਮੱਚੀ ਪਟ ਪ੍ਰਾਣ ਆਏ।
ਜੀ ਮਾਰ ਤੇਗਾਂ ਦੀ ਮੱਚੀ ਹੈ ਕਿ ਬਹੁਤ ਸਾਰੇ ਪ੍ਰਾਣਾਂ, ਬਹੁਤ ਸਾਰੇ ਸਾਰੇ ਸੂਰਮਿਆਂ ਦੇ ਪ੍ਰਾਣ, ਬਹੁਤ ਸਾਰੇ ਸੂਰਮਿਆਂ ਦੇ ਸਵਾਸ ਨਿਕਲ ਗਏ ਹਨ।
ਯੁਗ ਜਾਮ ਕੱਚੂ ਕੱਟ ਰਹਿਣੋ ਤੇ,
ਜੰਗ ਉਦੋਂ ਸ਼ੁਰੂ ਹੋਇਆ ਸੀ ਜਦੋਂ ਦੋ ਪਹਿਰ ਰਾਤ ਰਹਿੰਦੀ ਸੀ, ਅੱਧੀ ਰਾਤ ਨੂੰ ਜੰਗ ਸ਼ੁਰੂ ਹੋਇਆ, ਦੋ ਪਹਿਰ ਰਾਤ ਰਹਿੰਦਿਆਂ ਜੰਗ ਸ਼ੁਰੂ ਹੋਇਆ ਸੀ ਤੇ ਦਿਨ ਦੇ ਇੱਕ ਪਹਿਰ ਹੋਰ ਬੀਤ ਗਏ, ਯਾਨੀ ਕਿ ਤਿੰਨ ਪਹਿਰ ਬੀਤ ਚੁੱਕੇ ਨੇ ਜੰਗ ਕਰਦਿਆਂ, ਤੇ ਤਿੰਨ ਪਹਿਰਾਂ ਦੇ ਵਿੱਚ 34,000 ਤੁਰਕ ਜੰਗ ਦੇ ਮੈਦਾਨ ਚ ਮਾਰੇ ਜਾ ਚੁੱਕੇ ਨੇ।
ਲੜਕੇ ਸ਼ਮ ਤੇ ਜਨ ਸੈਨ ਸੁਤੇ,
ਕਹਿੰਦੇ ਜੰਗ ਦੇ ਮੈਦਾਨ ਵਿੱਚ ਜਿਹੜੇ ਸੂਰਮੇ ਮਰੇ ਪਏ ਨੇ, ਇੱਦਾਂ ਲੱਗਦਾ ਜਿਵੇਂ ਲੜਕੇ ਨਾ ਰਣ ਭੂਮੀ ਚ ਲੜ ਲੜ ਕੇ ਥੱਕ ਕੇ ਸਦਾ ਦੀ ਨੀਂਦੇ ਸੌ ਗਏ ਨੇ, ਲੱਗਦਾ ਜਿਵੇਂ ਆਰਾਮ ਕਰ ਰਹੇ ਨੇ। ਕਈਆਂ ਸੂਰਮਿਆਂ ਦੇ ਸਿਰਾਂ ਥੱਲੇ ਢਾਲਾਂ ਨੇ, ਏਦਾਂ ਲੱਗਦਾ ਵੀ ਢਾਲਾਂ ਦੇ ਸਿਰਾਣੇ ਲਾ ਕੇ ਸੂਰਮੇ ਜੰਗ ਦੇ ਮੈਦਾਨ ਚ ਸੁੱਤੇ ਪਏ ਨੇ ਔਰ ਆਪਣੀ ਥਕਾਵਟ ਦੂਰ ਕਰ ਰਹੇ ਨੇ।
ਗਨ ਦੁੰਦ ਪਸੰਗ ਤੁਰੰਗ ਪਰੇ,
ਸਾਰੇ ਨਗਾਰੇ ਡਿੱਗੇ ਪਏ ਨੇ ਜੰਗ ਦੇ ਮੈਦਾਨ, ਨਗਾਰੇ ਵਜਾਉਣ ਵਾਲੇ ਮਰ ਚੁੱਕੇ, ਨਗਾਰੇ ਡਿੱਗੇ ਪਏ ਨੇ।
ਗੈ ਡੰਕ ਵਜਾ ਮਨ ਹਰ ਪਰੇ,
ਨਗਾਰਿਆਂ ਦੇ ਨਾਲ ਘੋੜੇ ਡਿੱਗੇ ਪਏ ਨੇ ਔਰ ਨਗਾਰੇ ਵਜਾਉਣ ਵਾਲੇ ਜਿਹੜੇ ਡੰਕ ਨੇ, ਡੰਕ ਨਾਮ ਚੋਭਾਂ ਦਾ ਹੁੰਦਾ ਜਿਨ੍ਹਾਂ ਨਾਲ ਨਗਾਰਾ ਵਜਾਇਆ ਜਾਂਦਾ ਹੈ, ਉਹ ਚੋਭਾਂ ਵੀ ਖਿੰਡੀਆਂ ਪਈਆਂ ਨੇ। ਜਿਹੜੇ ਉਹ ਵਜਾਉਣ ਵਾਲੇ ਸਨ ਨਗਾਰੇ, ਉਹ ਵੀ ਜੰਗ ਦੇ ਮੈਦਾਨ ਚ ਨਗਾਰਚੀ ਵੀ ਮਰੇ ਪਏ ਨੇ।
ਉਤਲੀਨ ਸੁਖੇਲ ਮਨੋ ਕਰਕੇ,
ਸਾਜੀ ਏਦਾਂ ਮਰੇ ਪਏ ਨੇ, ਇੱਕ ਦੂਜੇ ਤੇ ਡਿੱਗੇ ਪਏ ਨੇ ਜਿਵੇਂ ਕੋਈ ਪੁਤਲੀਆਂ ਦੀ ਖੇਡ ਵਿਖਾਉਂਦੇ ਨੇ ਨਾ, ਕੱਠ ਪੁਤਲੀਆਂ ਦੀ, ਤੇ ਧਾਗਿਆਂ ਦੇ ਨਾਲ ਉਹ ਪੁਤਲੀਆਂ ਨੂੰ ਨਚਾਉਂਦਾ, ਪੁਤਲੀਆਂ ਨੂੰ ਨਚਾਉਣ ਵਾਲਾ, ਤੇ ਪੁਤਲੀਆਂ ਦੀ ਖੇਡ ਵਿਖਾਉਣ ਤੋਂ ਬਾਅਦ ਉਹ ਸਾਰੀਆਂ ਪੁਤਲੀਆਂ ਇਕੱਠੀਆਂ ਕਰਕੇ ਰੱਖ ਦਿੰਦਾ। ਕਹਿੰਦੇ ਇਸੇ ਤਰ੍ਹਾਂ ਹੀ ਲੱਗਦਾ ਹੈ ਕਿ ਜਿਵੇਂ ਰਣ ਭੂਮੀ ਚ ਪੁਤਲੀਆਂ ਦੇ ਵਾਂਗਰ ਪਹਿਲਾਂ ਨੱਚ ਰਹੇ ਸਨ ਤੇ ਹੁਣ ਸਾਰੇ ਮਰੇ ਪਏ ਇਕੱਠੇ ਕਰਕੇ ਰੱਖ ਦਿੱਤੇ ਨੇ।
ਤਾਂ ਉੱਪਰ ਫੇਰ ਦੇਈ ਧਰਕੇ,
ਪੁਤਲੀਆਂ ਦੀ ਖੇਡ ਵਿਖਾ ਕੇ ਪੁਤਲੀਆਂ ਇਕੱਠੀਆਂ ਕਰਕੇ ਰੱਖ ਦੇਈਦੀਆਂ ਨੇ, ਏਦਾਂ ਹੀ ਇਹ ਤੁਰਕ ਮਾਨੋ ਇਕੱਠੇ ਕਰਕੇ ਰੱਖ ਦਿੱਤੇ। ਰਣ ਭੂਮੀ ਚ ਲੋਥਾਂ ਤੇ ਲੋਥਾਂ ਡਿੱਗੀਆਂ ਪਈਆਂ, ਸਰੀਰਾਂ ਤੇ ਸਰੀਰ ਡਿੱਗੇ ਪਏ ਤੇ ਖਿੰਡੇ ਪਏ ਹਨ।
ਗੰਧ ਲੋ ਮੁਰਛਾਏ ਪਰੇ,
ਤੇ ਜੰਗ ਦੇ ਮੈਦਾਨ ਚ ਸੂਰਮਿਆਂ ਦੇ ਲਹੂ ਦੀ ਜਿਹੜੀ ਬਦਬੂ ਹੈ ਉਹ ਵੀ ਫੈਲ ਗਈ ਹੈ, ਇੰਨੀ ਜ਼ਿਆਦਾ ਬਦਬੂ ਖੂਨ ਦੀ ਫੈਲ ਗਈ ਹੈ। ਜਿਹੜੇ ਜਿਉਂਦੇ ਨੇ ਕਈ ਤਾਂ ਮੁਸ਼ਕ ਦੇ ਨਾਲ ਹੀ ਮੂਰਛਿਤ ਹੋ ਕੇ ਡਿੱਗ ਪਏ ਨੇ, ਬੇਹੋਸ਼ ਹੋ ਕੇ ਡਿੱਗ ਪਏ ਨੇ।
ਮੁਖ ਨੈਣ ਪਸਾਰ ਕਿਤੇ ਇੱਕ ਮਰੇ,
ਜਿਹੜੇ ਮਰੇ ਪਏ ਨੇ ਕਈਆਂ ਦੇ ਮੂੰਹ ਤੱਡੇ ਹੋਏ ਨੇ, ਜਦੋਂ ਮੂੰਹ ਤੋਂ ਕਹਿੰਦੇ ਨੇ ਮਾਰ ਲੋ ਮੂੰਹ ਤੱਡ ਕੇ ਕਹਿੰਦੇ ਤੇ ਕਈਆਂ ਦਾ ਮੂੰਹ ਤੱਡਿਆ ਹੀ ਰਹਿ ਜਾਂਦਾ ਹੈ, ਕਈਆਂ ਦੀਆਂ ਅੱਖਾਂ ਉਗੜੀਆਂ ਰਹਿ ਗਈਆਂ ਨੇ, ਕਈਆਂ ਦੇ ਨੈਣ ਉਘਾੜੇ ਰਹਿ ਗਏ ਹਨ।
ਰਜ ਸ਼ਰੋਣਤ ਪੰਕ ਧਸੇ ਮਰ ਕੇ,
ਧਰਤੀ ਦੇ ਉੱਤੇ ਜਿਹੜੀ ਧਰਤੀ ਦੀ ਮਿੱਟੀ ਹੈ ਉਹ ਸੂਰਮਿਆਂ ਦੇ ਖੂਨ ਨਾਲ ਗਾਰਾ ਬਣੀ ਹੋਈ ਹੈ, ਉਸ ਗਾਰੇ ਦੇ ਵਿੱਚ ਸੂਰਮੇ ਧਸੇ ਪਏ ਨੇ, ਉਸ ਗਾਰੇ ਦੇ ਵਿੱਚ ਸੂਰਮਿਆਂ ਦੀਆਂ ਲੋਥਾਂ ਧਸੀਆਂ ਹੋਈਆਂ, ਮਰ ਕੇ ਵਿੱਚੇ ਧਸੇ ਹੋਏ ਨੇ।
ਕਾਇਲ ਕੋਲਨ ਤੇ ਦਰਕੈ,
ਬਹੁਤ ਸਾਰੇ ਸੂਰਮੇ ਘੋੜਿਆਂ ਦੇ ਪੈਰਾਂ ਥੱਲੇ ਦੜ ਕੇ ਮਾਰੇ, ਜਿਹੜੇ ਕਾਇਲ ਹੋ ਕੇ ਡਿੱਗਦੇ ਨੇ ਉਹਨਾਂ ਕੋਲ ਉੱਠਿਆ ਨਹੀਂ ਜਾਂਦਾ, ਮੁੜ ਕੇ ਘੋੜਿਆਂ ਦੇ ਪੈਰਾਂ ਥੱਲੇ ਮਾਰੇ ਜਾਂਦੇ ਲਤਾੜ ਕੇ, ਬਹੁਤ ਸਾਰੇ ਕਾਇਲ ਘੋੜਿਆਂ ਦੇ ਪੈਰਾਂ ਥੱਲੇ ਲਤਾੜ ਕੇ ਮਾਰੇ ਗਏ ਨੇ।
ਗੁਰਸੈਨ ਖਰੀ ਇੱਕ ਔਰ ਭਈ,
ਸਤਿਗੁਰਾਂ ਦੀਆਂ ਫੌਜਾਂ ਇੱਕ ਪਾਸੇ ਖੜੀਆਂ ਹਨ।
ਗਨ ਧੁੰਦ ਪਚੋਬਨ ਮਾਰ ਦੇ,
ਮੈਂ ਸਤਿਗੁਰਾਂ ਦੇ ਬਹਾਦਰ ਬੜੇ ਉਤਸ਼ਾਹ ਵਿੱਚ ਖੜੇ ਨੇ, ਘੋੜਿਆਂ ਦੇ ਉੱਤੇ ਸਵਾਰ ਨੇ, ਨਗਾਰਿਆਂ ਦੇ ਉੱਤੇ ਚੋਭਾ ਲੱਗ ਰਹੀਆਂ, ਸੂਰਮਿਆਂ ਅੰਦਰ ਪੂਰਾ ਲੜਨ ਦਾ ਜਜ਼ਬਾ ਤੇ ਚਾਓ ਹੈ।
ਫਿਰ ਬੇਗ ਲਲਾਏ ਦੂਰ ਖਰਾ,
ਲੱਲਾ ਬੇਗ ਦੂਰ ਹੋ ਕੇ ਖਲੋ ਗਿਆ, ਜਦੋਂ ਇੱਕ ਵਾਰੀ ਹੱਲਾ ਕਰਕੇ ਆਇਆ ਫਿਰ ਪਿੱਛੇ ਹਟ ਗਿਆ, ਜਦੋਂ 9,000 ਸਿਪਾਹੀ ਇਹਦੇ ਮਾਰੇ ਗਏ ਪਿੱਛੇ ਨੂੰ ਹਟ ਗਿਆ, ਲੱਲਾ ਬੇਗ ਜਿਹੜਾ 1,000 ਸੂਰਮਾ ਇਹਦਾ ਬਚਿਆ ਸੀ ਉਹਨਾਂ ਨੂੰ ਨਾਲ ਲੈ ਕੇ ਲੱਲਾ ਬੇਗ ਪਿੱਛੇ ਜਾ ਖਲੋਤਾ ਹੈ।
ਮੁਰਝਾਏ ਗਏ ਮੁੱਖ ਜੰਗ ਕਰਾ,
ਲੱਲਾ ਬੇਗ ਜੰਗ ਕਰਕੇ ਮੁਰਝਾ ਗਿਆ, ਇਹਦਾ ਚਿਹਰਾ ਮੂਹਰਾ ਮੁਰਝਾ ਗਿਆ ਹੈ, ਇਹਦੇ ਅੰਦਰ ਹੁਣ ਲੜਨ ਦਾ ਹੌਸਲਾ ਨਹੀਂ ਰਿਹਾ।
ਸਮਦਾਏ ਚਮੋਨੇ ਪਾਸ ਪਿਖੇ,
ਚਾਰੇ ਪਾਸੇ ਨਿਗਾਹ ਮਾਰ ਕੇ ਇਹਦੀ ਫੌਜ ਨਜ਼ਰ ਨਹੀਂ ਆਉਂਦੀ, ਇਹਦਾ ਕੋਈ ਬਹੁਤਾ ਸਾਰਾ ਸਿਪਾਹੀਆਂ ਦਾ ਜਥਾ ਨਜ਼ਰ ਨਹੀਂ ਆਉਂਦਾ, ਹੁਣ ਉਂਗਲਾਂ ਤੇ ਗਿਣੇ ਜਾਣ ਵਾਲੇ ਸਿਪਾਹੀ ਬਸ ਨਜ਼ਰ ਆਉਂਦੇ ਦਿਸਦੇ ਨੇ।
ਪਛਤਾਏ ਪਏ ਮਨ ਬਿੰਦ ਬਿਖੇ,
ਔਰ ਆਪ ਆਪਣੇ ਮਨ ਚ ਬੜਾ ਪਛਤਾਵਾ ਕਰਕੇ ਖਲੋਤਾ ਤੇ ਚਿੰਤਾ ਵਿੱਚ ਦਗਧ ਹੋ ਰਿਹਾ ਹੈ, ਬੜਾ ਭਾਰੀ ਚਿੰਤਾ ਵਿੱਚ ਚਿੰਤਤ ਹੋ ਕੇ ਦਗਧ ਹੋ ਰਿਹਾ ਹੈ।
ਇਹ ਕਿਆਮਤ ਆਏ ਨਾ ਜੰਗ ਪਇਓ,
ਪਹਿਲਾਂ ਲੱਗਦਾ ਹੈ ਕਿਆਮਤ ਦਾ ਰੋਜ਼ ਆਇਆ, ਇਹ ਜੰਗ ਨਹੀਂ ਹੋਇਆ, ਇਹ ਤਾਂ ਕਿਆਮਤ ਦਾ ਦਿਨ ਆਇਆ ਜਿਸ ਦਿਨ ਸਾਡੇ ਸਾਰੇ ਤੁਰਕਾਨੇ ਦੀ ਮੌਤ ਹੋ ਗਈ ਹੈ। ਕਹਿੰਦਾ ਇਹ ਤਾਂ ਕਿਆਮਤ ਦਾ ਰੋਜ਼ ਆ ਗਿਆ, ਜੰਗ ਵਿੱਚ ਇੰਨੇ ਬੰਦੇ ਨਹੀਂ ਮਾਰੇ ਜਾ ਸਕਦੇ, ਉਹ ਵੀ ਤਿੰਨ ਪਹਿਰਾਂ ਵਿੱਚ 34,000 ਸਿਪਾਹੀ ਮਾਰੇ ਜਾਣ। ਕਹਿੰਦਾ ਜੰਗ ਚ ਇੰਨੇ ਬੰਦੇ ਨਹੀਂ ਮਾਰੇ ਜਾ ਸਕਦੇ, ਤਾਂ ਜ਼ਰੂਰ ਕਿਆਮਤ ਦਾ ਰੋਜ਼ ਆਇਆ ਹੈ।
ਮੈਂ ਕਾਜ ਸਰਿਓ ਦਲ ਪ੍ਰਾਨ ਹਯੋ,
ਕੋਈ ਕੰਮ ਵੀ ਨਹੀਂ ਸਰਿਆ, ਕੋਈ ਕੰਮ ਵੀ ਸਿੱਧ ਨਹੀਂ ਹੋਇਆ ਜਿਹੜਾ ਕੰਮ ਕਰਨ ਆਏ ਸੀ, ਤੇ ਦਲ ਵੀ ਇੰਨਾ ਮਾਰਿਆ ਗਿਆ, ਫੌਜਾਂ ਵੀ ਇੰਨੀਆਂ ਮਾਰੀਆਂ ਗਈਆਂ।
ਗੁਰ ਪੀਰ ਚਮੋ ਥਿਤ ਦੀ ਦਿਖੈ,
ਹੁਣ ਤਾਂ ਗੁਰੂ ਦੇ ਕੋਲ ਮੇਰੇ ਨਾਲੋਂ ਜ਼ਿਆਦਾ ਫੌਜ ਨਜ਼ਰ ਆ ਰਹੀ ਹੈ, ਤੇ ਵਾਕਈ ਜ਼ਿਆਦਾ ਸੀ। ਹੁਣ 3,000 ਸਨ ਗੁਰੂ ਸਾਹਿਬ ਦੇ ਕੋਲ, ਇਹਦੇ ਕੋਲ 1,000 ਕੀ ਬਚਿਆ। ਹੁਣ ਵੇਖਦਾ ਸਾਹਮਣੇ ਨਿਗਾਹ ਮਾਰ ਕੇ ਵੀ ਪਹਿਲਾਂ ਮੇਰੇ ਕੋਲ ਫੌਜ ਅਧਿਕ ਸੀ, ਮੈਂ ਕਹਿੰਦਾ ਸੀ ਆਟੇ 'ਚ ਲੂਣ ਨੇ ਗੁਰੂ ਕੇ ਸਿੱਖ, ਪਰ ਹੁਣ ਤਾਂ ਗੁਰੂ ਕੋਲ ਫੌਜ ਜਿਹੜੀ ਆ ਮੇਰੀ ਫੌਜ ਨਾਲੋਂ ਜ਼ਿਆਦਾ ਨਜ਼ਰ ਆ ਰਹੀ ਹੈ।
ਸਰਦਾਰ ਰਹੇ ਮਮ ਸੈਨ ਵਿਖੈ,
ਮੇਰੇ ਜਰਨੈਲ ਜਿਹੜੇ ਮੇਰੇ ਸਰਦਾਰ ਨੇ, ਮੇਰੀ ਫੌਜ ਦੇ ਸੈਨਾਪਤੀ ਨੇ, ਉਹ ਹੁਣ ਜਿਉਂਦੇ ਰਹਿ ਗਏ ਨੇ, ਫੌਜਾਂ ਤਾਂ ਤਕਰੀਬਨ ਨਿਪਟ ਚੁੱਕੀਆਂ, ਮਾਰੇ ਜਾ ਚੁੱਕੇ ਨੇ।
ਤੁਜਨੀ ਲੁਗ ਲਾਗਤ ਮੋਏ ਅਬੈ,
ਤੇ ਹੁਣ ਜਿਹੜੀ ਫੌਜ ਮੇਰੇ ਲਾਗੇ ਖੜੀ ਹੈ, ਉਹੀ ਹੁਣ ਜੰਗ ਦੇ ਮੈਦਾਨ ਵਿੱਚ ਅੱਗੇ ਲੜਨ ਵਾਲੀ ਰਹਿ ਗਈ ਹੈ।
ਜੰਗ ਮਾ ਤਜ ਪ੍ਰਾਨ ਸਮੈ,
ਇਹਦੀ ਜਿਹੜੀ ਮੇਰੀ ਜਿੰਨੀ ਫੌਜ ਸੀ ਜੰਗ ਦੇ ਮੈਦਾਨ ਵਿੱਚ ਲੜ ਕੇ ਆਪਣੇ ਪ੍ਰਾਣ ਤਿਆਗ ਗਈ ਹੈ।
ਗੁਰ ਕੋ ਨਾ ਗਏਓ ਨੇ ਮਾਰ ਲਿਓ,
ਇੰਨੀ ਫੌਜ ਮਾਰੀ ਗਈ, ਨਾ ਤਾਂ ਗੁਰੂ ਨੂੰ ਫੜ ਸਕੇ ਤੇ ਨਾ ਹੀ ਗੁਰੂ ਨੂੰ ਮਾਰ ਸਕੇ, ਦੋਹਾਂ ਚੋਂ ਇੱਕ ਕੰਮ ਵੀ ਨਹੀਂ ਕਰ ਸਕੇ।
ਕਰ ਹੀ ਲਕਨੋ ਨਾ ਪਲਾਏ ਦਿਓ,
ਨਾ ਹੀ ਹੱਲਾ ਕਰਕੇ ਉਹਨਾਂ ਨੂੰ ਭਜਾ ਸਕੇ, ਜਾਂ ਤਾਂ ਭਜਾ ਹੀ ਦਿੰਦੇ ਉਹ ਵੀ ਨਹੀਂ ਕੰਮ ਕਰ ਸਕੇ, ਹੱਲਾ ਕਰਕੇ ਵੀ ਗੁਰੂ ਨੂੰ ਭਜਾ ਨਹੀਂ ਸਕੇ। ਉਹ ਪੈਰ ਅੜਾ ਕੇ ਰਣ ਭੂਮੀ ਚ ਇਸ ਤਰ੍ਹਾਂ ਲੜਦੇ ਰਹੇ ਸਾਡੇ ਨਾਲ ਜਿਵੇਂ ਰਣ ਥੰਭ ਗੱਡੇ ਹੋਣ।
ਨੇ ਖੇਤ ਤੇ ਜਿਉ ਅਰ ਵੀਰ ਰਹੇ,
ਨਾ ਉਹਨਾਂ ਨੇ ਜੰਗ ਦਾ ਮੈਦਾਨ ਛੱਡਿਆ ਤੇ ਨਾ ਹੀ ਉਹਨਾਂ ਦੇ ਵੀਰ ਯੋਧੇ ਜਿਹੜੇ ਨੇ ਉਹ ਪਿੱਛੇ ਹਟੇ ਨੇ, ਸਗੋਂ ਮੇਰੇ ਯੋਧੇ ਜੰਗ ਦੇ ਮੈਦਾਨ ਵਿੱਚ ਨਹੀਂ ਰਹੇ।
ਮਾਰ ਪ੍ਰਹਾਰਨ ਸ਼ਸਤਰ ਗਏ,
ਬਹੁਤ ਸਾਰੇ ਸ਼ਸਤਰਾਂ ਦੇ ਵਾਰ ਕੀਤੇ, ਇੱਕ ਇੱਕ ਤੀਰ ਨਾਲ ਮੇਰੇ ਕਈ ਕਈ ਸਿਪਾਹੀ ਵਿੰਨ ਸੁੱਟੇ ਨੇ ਗੁਰੂ ਜੀ ਨੇ। ਕਹਿੰਦਾ ਉਹਨਾਂ ਨੇ ਬਹੁਤ ਸਾਰੇ ਸ਼ਸਤਰ ਮਾਰ ਕੇ ਮੇਰੇ ਸੂਰਮੇ ਮਾਰ ਦਿੱਤੇ ਹਨ।
ਕਾਬਲ ਬੇਗ ਵਿਸਾਲ ਬਲੇ,
ਕਾਬਲ ਬੇਗ ਪਛਤਾਵਾ ਕਰਕੇ ਇੱਦਾਂ ਗੱਲਾਂ ਕਰ ਰਿਹਾ ਸੀ, ਇਹਦਾ ਭਾਣਜਾ ਸੀ ਕਾਬਲ ਬੇਗ, ਬੜਾ ਬਹਾਦਰ ਸੀ, ਬੜਾ ਸੂਰਮਾ ਸੀ, ਯੋਧਾ ਸੀ। ਕਾਬਲ ਬੇਗ ਕੋਲ ਖੜਾ ਸੀ, ਉਹਨੇ ਆਪਣੇ ਮਾਮੇ ਦੇ ਮੂੰਹ ਤੋਂ ਚਿੰਤਾ ਤੁਰਬਾਤਾਂ ਸੁਣੀਆਂ ਨੇ, ਸੁਣ ਕੇ ਕਾਬਲ ਬੇਗ ਉਸ ਵਕਤ
ਨਿਜ ਮਾਤਲ ਸੋ ਕਹਿ ਧੀਰ ਭਲੇ,
ਆਪਣੇ ਮਾਮੇ ਨੂੰ ਧੀਰਜ ਦੇਣ ਵਾਸਤੇ, ਕਿਉਂਕਿ ਸੂਰਮਾ ਕਦੇ ਹੌਸਲਾ ਨਹੀਂ ਢਾਉਂਦਾ, ਭਾਵੇਂ ਰਣ ਮੈਦਾਨ ਵਿੱਚ ਉਹਨੂੰ ਇਹ ਵੀ ਨਜ਼ਰ ਆਉਂਦਾ ਹੋਵੇ ਕਿ ਮੈਂ ਜਿੱਤ ਨਹੀਂ ਸਕਦਾ, ਪਰ ਉਹ ਫਿਰ ਵੀ ਹੌਸਲਾ ਨਹੀਂ ਢਾਉਂਦਾ। ਕਾਬਲ ਬੇਗ ਸੂਰਮਾ ਸੀ, ਬਹਾਦਰ ਸੀ, ਆਪਣੇ ਮਾਮੇ ਨੂੰ ਧੀਰਜ ਦੇਣ ਵਾਸਤੇ ਕਾਬਲ ਬੇਗ ਬੋਲਿਆ,
ਅਬ ਹੋਏ ਕਾ ਪਛਤਾਵਨ ਤੇ,
ਮਾਮਾ ਜੀ ਹੁਣ ਕਿਉਂ ਪਛਤਾਵਾ ਕਰਦੇ ਹੋ ਜੰਗ ਦੇ ਮੈਦਾਨ ਚ, ਹੁਣ ਪਛਤਾਵਾ ਕਰਨ ਨਾਲ ਕੀ ਮਿਲਣਾ, ਪਛਤਾਵਾ ਕਰਨ ਦੇ ਨਾਲ ਤੁਹਾਨੂੰ ਕੀ ਪ੍ਰਾਪਤ ਹੋਣਾ ਹੈ।
ਬਾਤ ਬਣੇ ਹਟ ਜਾਵਨ ਤੇ,
ਇੱਦਾਂ ਹੁਣ ਜੇ ਤੁਸੀਂ ਪਿੱਛੇ ਹਟ ਗਏ, ਅੱਗੇ ਜਾ ਕੇ ਨਾ ਲੜੇ, ਹੁਣ ਜੇ ਇੱਥੋਂ ਪਿੱਛੇ ਹਟ ਕੇ ਵਾਪਸ ਜਾਣ ਦੀ ਇੱਛਾ ਕੀਤੀ ਤੇ ਹੁਣ ਕਿਵੇਂ ਗੱਲ ਹੋ ਸਕਦੀ, ਪਿੱਛੇ ਹਟਣ ਨਾਲ ਹੁਣ ਗੱਲ ਕਿਵੇਂ ਬਣੇਗੀ।
ਸ਼ਾਹੋ ਸਭਾ ਸ਼ਮਸ਼ੀਰ ਲਈ,
ਭੁੱਲ ਗਏ ਹੋ ਮਾਮਾ ਜੀ, ਬਾਦਸ਼ਾਹ ਦੀ ਕਚਹਿਰੀ ਵਿੱਚ ਤੁਸੀਂ ਕਿਰਪਾਨ ਚੁੱਕ ਕੇ ਆਪਣੇ ਮਿਆਨ ਚ ਪਾ ਕੇ ਪਾਨਾਂ ਦਾ ਬੀੜਾ ਚੱਬ ਕੇ ਕਿਹਾ ਸੀ ਕਿ ਮੈਂ ਜਾ ਕੇ ਗੁਰੂ ਨੂੰ ਫੜਾਂਗਾ ਜਾਂ ਮਾਰਾਂਗਾ।
ਕਹਿ ਬਾਕ ਆਇਓ ਹੈ ਲਿਆਓ ਜਵੇ,
ਕਹਿ ਕੇ ਆਇਆ ਸੀ ਤੂੰ ਬਾਦਸ਼ਾਹ ਦੀ ਕਚਹਿਰੀ ਵਿੱਚ ਕਿ ਮੈਂ ਜਾ ਕੇ ਗੁਰੂ ਨੂੰ ਪਕੜਾਂਗਾ, ਗੁਰੂ ਕੋਲ ਜਿਹੜੇ ਘੋੜੇ ਨੇ ਉਹ ਘੋੜੇ ਫੜ ਕੇ ਵਾਪਸ ਲੈ ਕੇ ਆਵਾਂਗਾ।
ਗੁਰ ਕੋ ਗੈਬੋ ਨਤ ਮਾਰ ਦੀਜੈ,
ਮੈਂ ਜਾਂ ਤਾਂ ਗੁਰੂ ਨੂੰ ਪਕੜਾਂਗਾ ਜਾਂ ਫਿਰ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰਾਂਗਾ, ਇਹ ਗੱਲ ਤੂੰ ਕਹਿ ਕੇ ਆਇਆ ਸੀ ਬਾਦਸ਼ਾਹ ਦੀ ਕਚਹਿਰੀ ਚ।
ਸ਼ਾਹੋ ਕਹੀ ਉਹ ਜਾਨ ਲੀਜੈ,
ਬਾਦਸ਼ਾਹ ਨੂੰ ਕਹੀ ਸੀ ਗੱਲ ਤੇ ਹੁਣ ਉਹ ਗੱਲ ਚੇਤੇ ਕਰ, ਹੁਣ ਉਸ ਗੱਲ ਨੂੰ ਯਾਦ ਕਰ ਜਿਹੜੀ ਇਹ ਗੱਲ ਉਸ ਵੇਲੇ ਬਾਦਸ਼ਾਹ ਦੀ ਕਚਹਿਰੀ ਚ ਕਹੀ ਸੀ।
ਪਰ ਬਾਦ ਗਏ ਸਮਝਾਏ ਦਲੰਗ,
ਜਿੰਨਾ ਤੇਰਾ ਦਲ ਸੀ, ਜਿੰਨੀਆਂ ਤੇਰੀਆਂ ਫੌਜਾਂ ਸਰ ਮਰ ਕੇ ਵਿਅਰਥ ਚਲੀਆਂ ਗਈਆਂ, ਵਿਅਰਥ ਹੀ ਤੇਰਾ ਦਲ ਸਾਰੇ ਜੰਗ ਦੇ ਮੈਦਾਨ ਚ ਮਾਰਿਆ ਜਾ ਚੁੱਕਾ ਹੈ।
ਕਾਜ ਸਰਿਓ ਨੈ ਕੀਨ ਬਲੰਗ,
ਨਾ ਤੇਰਾ ਕੋਈ ਕੰਮ ਸਰਿਆ ਤੇ ਨਾ ਹੀ ਤੇਰਾ ਕੋਈ ਜ਼ੋਰ ਚੱਲਿਆ ਹੈ।
ਅਬ ਏਕਲ ਮੈਂ ਚੱਲ ਜਾਤ ਭਲੇ,
ਬੇਗ ਸੂਰਮਾ ਸੀ ਕਹਿੰਦਾ ਮਾਮਾ ਜੀ ਹੁਣ ਤੁਸੀਂ ਇੱਥੇ ਖੜੋ, ਤੁਸੀਂ ਦਲ ਲੜਾ ਕੇ ਵੇਖ ਚੁੱਕੇ ਹੋ, ਹੁਣ ਮੈਂ ਇਕੱਲਾ ਹੀ ਅੱਗੇ ਜੰਗ ਦੇ ਮੈਦਾਨ ਚ ਜਾਵਾਂਗਾ।
ਲਲਕਾਰ ਕਰੋ ਗੁਰ ਕੋ ਇਕੱਲੇ,
ਮੈਂ ਇਕੱਲਾ ਜਾਵਾਂਗਾ ਅੱਗੇ, ਮੇਰੇ ਨਾਲ ਫੌਜ ਭੇਜਣ ਦੀ ਲੋੜ ਨਹੀਂ, ਮੇਰੇ ਨਾਲ ਸਿਪਾਹੀ ਭੇਜਣ ਦੀ ਲੋੜ ਨਹੀਂ, ਮੈਂ ਇਕੱਲਾ ਅੱਗੇ ਜੰਗ ਦੇ ਮੈਦਾਨ ਚ ਜਾ ਕੇ ਗੁਰੂ ਨੂੰ ਵੰਗਾਰਾਂਗਾ ਔਰ ਕਹਾਂਗਾ ਕਿ ਜੇ ਗੁਰੂ ਸੂਰਮਾ ਤੇ ਇਕੱਲਾ ਆ ਕੇ ਮੇਰੇ ਨਾਲ ਪਟੇਬਾਜੀ ਦੀ ਵਿਦਿਆ ਕਰੇ, ਇਕੱਲਾ ਆ ਕੇ ਗੁਰੂ ਮੇਰੇ ਨਾਲ ਜੰਗ ਲੜੇ।
ਵਿਦਿਓ ਜਗ ਵਿੱਚ ਬਹਾਦਰ ਹੈ,
ਸੁਣਿਆ ਗੁਰੂ ਬੜਾ ਬਹਾਦਰ ਹੈ, ਗੁਰੂ ਬੜਾ ਸੂਰਮਾ, ਸਾਰੇ ਜਗਤ ਵਿੱਚ ਗੁਰੂ ਦੀ ਬਹਾਦਰੀ ਦੇ ਚਰਚੇ ਨੇ।
ਸੁਣ ਬਾਕ ਕਰੇ ਨਾ ਨਿਰਾਦਰ,
ਜੇ ਮੈਂ ਜਾ ਕੇ ਗੁਰੂ ਨੂੰ ਵੰਗਾਰਾਂਗਾ ਤੇ ਮੈਨੂੰ ਭਰੋਸਾ ਹੈ ਗੁਰੂ ਮੇਰੀ ਕਈ ਗੱਲ ਦਾ ਨਿਰਾਦਰ ਨਹੀਂ ਕਰੇਗਾ, ਗੁਰੂ ਜੀ ਮੇਰੀ ਗੱਲ ਸੁਣ ਕੇ ਜ਼ਰੂਰ ਆਉਣਗੇ ਤੇ ਉਹ ਜ਼ਰੂਰ ਆ ਕੇ ਮੇਰੇ ਨਾਲ ਦੋ ਹੱਥ ਕਰਨਗੇ, ਜੰਗ ਕਰਨਗੇ।
ਏਕ ਖੜੋ ਮਮ ਸਾਥ ਲੜਾ,
ਇਕੱਲੇ ਮੇਰੇ ਨਾਲ ਖੜਨਗੇ, ਇਧਰੋਂ ਮੈਂ ਇਕੱਲਾ ਲੜਾਂਗਾ, ਉਧਰੋਂ ਗੁਰੂ ਦੀਆਂ ਫੌਜਾਂ ਵੱਲੋਂ ਕੱਲਾ ਗੁਰੂ ਲੜੇਗਾ, ਸਾਡੇ ਦੋਹਾਂ ਤੋਂ ਸਿਵਾਏ ਤੀਸਰਾ ਬੰਦਾ ਕੋਈ ਉੱਥੇ ਜੰਗ ਦੇ ਮੈਦਾਨ ਚ ਨਹੀਂ ਲੜੇਗਾ।
ਗੁਰ ਕੋ ਜਸ ਚੰਦ ਜਹਾਨ ਚਰੈ,
ਜੇ ਗੁਰੂ ਇਕੱਲਾ ਮੇਰੇ ਨਾਲ ਲੜੇਗਾ, ਮੈਂ ਇਕੱਲਾ ਲੜਾਂਗਾ ਤੇ ਗੁਰੂ ਦੇ ਜਸ ਦਾ ਚੰਦਰਮਾ ਜਗਤ ਵਿੱਚ ਹੋਰ ਚੜੇਗਾ, ਲੋਕ ਆਖਣਗੇ ਹਾਂ ਵਾਕਈ ਗੁਰੂ ਬਹਾਦਰ ਸੀ ਜਿਹਨੇ ਕਾਬਲ ਬੇਗ ਦੀ ਵੰਗਾਰ ਨੂੰ ਸੁਣ ਕੇ ਜੰਗ ਦੇ ਮੈਦਾਨ ਵਿੱਚ ਇਕੱਲਿਆਂ ਲੜਨ ਦਾ ਨਿਰਣਾ ਕੀਤਾ ਹੈ।
ਅਸੀਂ ਜੰਗ ਕਰਾਂਗੇ ਸੰਗ ਕਨੋ,
ਮਾਮਾ ਜੀ ਮੈਂ ਜੰਗ ਦੇ ਮੈਦਾਨ ਚ ਗੁਰੂ ਨਾਲ ਇਹੋ ਜਿਹਾ ਲੜਾਂਗਾ, ਇਹੋ ਜਿਹਾ ਜੰਗ ਜਾ ਕੇ ਗੁਰੂ ਨਾਲ ਕਰਾਂਗਾ।
ਕਹਿਲਿਓ ਕਿਦੋਂ ਸ਼ਮਸ਼ੀਰ ਅਨੋ,
ਜਾਂ ਤਾਂ ਮੈਂ ਲੜਦਿਆਂ ਲੜਦਿਆਂ ਗੁਰੂ ਨੂੰ ਪਕੜ ਲਵਾਂਗਾ ਤੇ ਜਾਂ ਫਿਰ ਆਪਣੀ ਤੇਗ ਦਾ ਵਾਰ ਕਰਕੇ ਗੁਰੂ ਨੂੰ ਮਾਰ ਮੁਕਾਵਾਂਗਾ।
ਪਲ ਮੋਏ ਬਦੋ ਤੁਮ ਜਾਨ ਤੋ,
ਜਾਣਦੇ ਹੋ ਕਿ ਮੇਰੀਆਂ ਬਾਹਾਂ ਚ ਕਿੱਡਾ ਵੱਡਾ ਬਲ ਹੈ। ਲੱਲਾ ਬੇਗ ਜੀ ਤੁਸੀਂ ਜਾਣਦੇ ਹੋ ਕਿ ਮੇਰੇ ਭੁਜ ਦੰਡਿਆਂ ਵਿੱਚ ਕਿੰਨਾ ਬਲ ਹੈ, ਮੇਰੀਆਂ ਬਾਹਾਂ ਚ ਕਿੰਨਾ ਤਾਣ ਹੈ।
ਫਿਰ ਹੀਰੋ ਮੈਰ ਛਨ ਤੋ,
ਤੁਸੀਂ ਇੱਥੇ ਖਲੋ ਕੇ ਵੇਖੋ ਮੈਂ ਕਿਵੇਂ ਜੰਗ ਦੇ ਮੈਦਾਨ ਚ ਲੜਦਾ ਹਾਂ, ਤੁਸੀਂ ਇੱਥੇ ਖਲੋ ਕੇ ਤੱਕਣਾ ਕਰੋ।
ਕਹਿ ਮਾਤਲ ਕੋਈ ਮਬੀਰ ਬਲੇ,
ਆਪਣੇ ਮਾਮੇ ਲੱਲਾ ਬੇਗ ਨੂੰ ਕਾਬਲ ਬੇਗ ਨੇ ਇਹ ਗੱਲਾਂ ਕਹਿ ਕੇ ਧੀਰਜ ਦਿੱਤਾ, ਬੜਾ ਵੀਰ ਹੈ, ਯੋਧਾ ਹੀ ਸੀ ਨਾ, ਤਾਂ ਹੀ ਸਤਿਗੁਰਾਂ ਨਾਲ ਕੱਲਾ ਲੜਨ ਵਾਸਤੇ ਚੱਲਿਆ, ਇਹਦੀ ਬਹਾਦਰੀ ਸੀ, ਸੂਰਮਾ ਸੀ ਕਾਬਲ ਬੇਗ।
ਜੈ ਜਾਨ ਦਰਾਰਨ ਚੌਂਪ ਬਲੀ,
ਜਾਨ ਦੇ ਮੈਦਾਨ ਵਿੱਚ ਬੜਾ ਚਾਉ ਧਾਰਨ ਕਰਕੇ ਉਤਸ਼ਾਹ ਦੇ ਨਾਲ, ਕੋਈ ਡਰ ਨਹੀਂ ਮਨ ਦੇ ਵਿੱਚ, ਬੜੇ ਭਾਰੀ ਉਤਸ਼ਾਹ ਦੇ ਨਾਲ ਜੰਗ ਦੇ ਮੈਦਾਨ ਵਿੱਚ ਅੱਗੇ ਜਾਣਾ ਚਾਹੁੰਦਾ ਹੈ।
ਸਭ ਕੰਬਲ ਬੇਗ ਪੁਕਾਰ ਕਯੋ,
ਛੋਟਾ ਮਾਮਾ ਸੀ ਲਾਗੇ ਖੜਾ, ਉਹਦਾ ਨਾਂ ਸੀ ਕੰਬਰ ਬੇਗ, ਲੱਲਾ ਬੇਗ ਦਾ ਭਰਾ ਛੋਟਾ, ਉਹ ਬੋਲਿਆ ਜਦੋਂ ਕਾਬਲ ਬੇਗ ਜਾਣ ਲੱਗਾ ਨਾ ਤੇ ਕੰਬਰ ਬੇਗ ਨੇ ਪੁਕਾਰ ਕੇ ਆਵਾਜ਼ ਮਾਰ ਕੇ ਕਿਹਾ ਇਹਨੂੰ ਕਾਬਲ ਬੇਗ ਨੂੰ,
ਉਹ ਮਹਾ ਚਿਤ ਤੈ ਨਾ ਲਇਓ,
ਕਹਿੰਦਾ ਉਹ ਕਾਬਲ ਬੇਗ ਕਿਤੇ ਗੁਰੂ ਨੂੰ ਕਮਜ਼ੋਰ ਨਾ ਸਮਝ ਲਈ, ਗੁਰੂ ਦੀ ਤਾਕਤ ਦਾ ਹਾਲੇ ਤੈਨੂੰ ਪਤਾ ਨਹੀਂ ਲੱਗਦਾ, ਲੱਗਦਾ ਤੈਨੂੰ ਹਾਲੇ ਗੁਰੂ ਦੇ ਜ਼ੋਰ ਦਾ ਨਹੀਂ ਪਤਾ, ਲੱਗਦਾ ਤੈਨੂੰ ਗੁਰੂ ਦੀ ਤਾਕਤ ਦਾ ਨਹੀਂ ਪਤਾ।
ਨਰ ਬ੍ਰਿੰਦਨ ਤੇ ਸੁਣ ਜਾਨ ਤੋਂ,
ਮੈਂ ਬਹੁਤ ਸਾਰੇ ਲੋਕਾਂ ਕੋਲੋਂ ਸੁਣਿਆ, ਬਹੁਤ ਸਾਰੇ ਲੋਕਾਂ ਕੋਲੋਂ ਸੁਣ ਕੇ ਇਹ ਗੱਲ ਜਾਣੀ ਹੈ,
ਇਸ ਕਾਰਨ ਤੋਂ ਬਖਾਨ ਤੋਂ,
ਇਸ ਕਰਕੇ ਮੈਂ ਤੈਨੂੰ ਦੱਸਣਾ ਚਾਹੁੰਦਾ ਕਾਬਲ ਬੇਗ, ਮੈਂ ਤੈਨੂੰ ਦੱਸ ਕੇ ਗੁਰੂ ਬਾਰੇ ਚੁਕੰਨਾ ਕਰਨਾ ਚਾਹੁੰਦਾ ਹਾਂ।
ਕਰਬੋ ਨਰ ਦੇ ਸਵਧਾਨ ਮਨੋ,
ਵੈਂਕਟ ਜੀ ਚ ਨਾ ਚਲਾ ਜਾਈ ਕਿ ਮੈਂ ਜਾਂਦਿਆਂ ਗੁਰੂ ਨੂੰ ਮਾਰ ਦਿਆਂਗਾ, ਸਾਵਧਾਨ ਹੋਈ ਕਿਤੇ ਉਹਨਾਂ ਨੂੰ ਕਮਜ਼ੋਰ ਨਾ ਸਮਝੀ, ਜੰਗ ਦੇ ਮੈਦਾਨ ਚ ਸਾਵਧਾਨ ਹੋ ਕੇ ਜਾਈ।
ਕਰ ਘਾਤ ਅਨੇਕਨ ਦਾਵ ਗਨੋ,
ਅਨੇਕਾਂ ਪ੍ਰਕਾਰ ਦੇ ਘਾਤ ਕਰੀ, ਦਾ ਪੂਰੇ ਰਚ ਲਵੀ ਤੇ ਕਿਸੇ ਦਾ ਦੇ ਨਾਲ ਹੀ ਗੁਰੂ ਨੇ ਥੱਲੇ ਆਉਣਾ, ਏਦਾਂ ਤੇਰੇ ਕੱਲੇ ਬਲ ਨਾਲ ਉਹਨਾਂ ਨੇ ਕਾਬੂ ਨਹੀਂ ਆਉਣਾ।
ਬਾਕੀ ਆਪ ਪਰਹਾਰ करो गुर को
अपना आप बचा के काबल बेग वेखी किते आप ना मारिया जाई अपना आप बचा के फिर जंग दे मैदान विच गुरु ते वार करी
बिन आलस त्रास करो उर को
बिना आलस तो अपने मन च डर भी रखी ए ना होवे के तू निडर होके मुंह ताना होके चला जे ते मारिया जाए तेरी माता नू असी जाके की जवाब देंगे इस करके रण मैदान दे विच पूरा त्रास रख के जंग दे मैदान च सावधान होके आलस तो बिना लड़ी
तुम डील दराज बली जी मैं
तेरी उच्ची लम्मी डील है सत फुटा तेरा कद है जिन्नी उच्ची लम्मी तेरी डील है जिड्डा तू बली है
हर गोविंद पीर सुनियो ते मैं
सुनिया भी गुरु हरगोबिंद साहब भी उसे तरह ही बली ने वह भी सत साढ़े सत फुट उच्चे लम्मे कद दे धारनी ने उन्होंने बाहां च भी बड़ा भारी बल है जिवें तू बली है एदा गुरु हरगोबिंद साहब भी असी सुनिया बड़े बली हन
अब जाओ खुदा सो खैर करे
जा काबल बेग साडियां शुभ कामनावां तेरे नाल ने जा खुदा तेरी मदद करे खुदा तेरी सहायता करे
ये कार्य तो बिन ना है सरे
कम तेरे बिना नहीं सरना ਇਹ ਕੰਮ ਤੇਰੇ ਬਿਨਾਂ ਪੂਰਾ ਨਹੀਂ ਹੋਣਾ
ਕਿਥੋਂ ਕਿਤ ਝੂਠ ਤੁਫੰਗ
ਰਹੇ ਜਦੋਂ ਇਸ ਪ੍ਰਕਾਰ ਨਾਲ ਸੁਣਿਆ ਕਾਬਲ ਬੇਗ ਟੁਰ ਪਿਆ ਕਿਤੇ ਕਿਤੇ ਟਾਵੀ ਟਾਵੀ ਬੰਦੂਕ ਦੀ ਗੋਲੀ ਚੱਲ ਰਹੀ ਸੀ
ਸਭ ਕਾਬਲ ਬੇਗ ਘਾਤ ਲਏ
ਕਾਬਲ ਬੇਗ ਨੇ ਦਾ ਤੱਕਿਆ ਅੱਗੇ ਜਾਣ ਵਾਸਤੇ
ਭਗਵਾਨ ਤੁਰੰਗ ਮਛੇਰਨ ਕੋ
ਕਾਬਲ ਬੇਗ ਨੇ ਆਪਣਾ ਬੜਾ ਬਲੀ ਬਲਵਾਨ ਘੋੜਾ ਛੇੜਿਆ ਛੇੜ ਕੇ ਅੱਡੀ ਮਾਰ ਕੇ ਘੋੜੇ ਨੂੰ ਤੇਜ ਕਰਕੇ ਟੋਰਿਆ ਹੈ
ਗੁਰੂ ਸਮਕ ਪ੍ਰੇਰਨ ਕਹਿ ਤਿਗ
ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਘੋੜਾ ਪ੍ਰੇਰ ਕੇ ਲਿਜਾਣਾ ਚਾਹੁੰਦਾ ਹੈ ਸਨਮੁਖ ਜਾਣਾ ਚਾਹੁੰਦਾ ਹੈ
ਦੁੱਤ ਖਰਿਓ ਤੇ ਦੂਤ ਕਰਿਓ ਤੇ ਦੇਖ ਜਮੈ
ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਖੜੇ ਵੇਖ ਰਹੇ ਨੇ ਵੀ ਕਾਬਲ ਬੇਗ ਆ ਰਿਹਾ ਘੋੜੇ ਤੇ ਚੜਿਆ ਸਤਿਗੁਰਾਂ ਦੇ ਨਾਲ ਖੜਿਆ ਸੀ ਦੂਤ ਹਸਨ ਖਾਂ ਜਿਹੜਾ ਇਹਨਾਂ ਸਾਰਿਆਂ ਬਾਰੇ ਜਾਣਦਾ ਸੀ ਮਹਾਰਾਜ ਦੂਤ ਹਸਨ ਖਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਵੇਖ ਕੇ
ਬੂਝਣ ਤਾਂ ਇੱਕ ਸੰਗਤ ਮੈਂ
ਖਾਂ ਦੂਤ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਖ ਕੇ ਪੁੱਛਣ ਲੱਗੇ
ਇਹ ਕੌਣ ਆਇਓ ਅਸ ਫੇਰਤੈ
ਜੀ ਕਹਿੰਦੇ ਹਸਨ ਖਾਂ ਮਾੜੀ ਜੀ ਨਿਗਾਹ ਮਹਾਰਾਜ ਸਾਹਮਣੇ ਕੌਣ ਆ ਰਿਹਾ ਘੋੜਾ ਫੇਰ ਕੇ ਇਹ ਕਿਹੜਾ ਜਰਨੈਲ ਹੈ ਜਿਹੜਾ ਸਾਹਮਣੇ ਟੁਰਿਆ ਆ ਰਿਹਾ ਹੈ
ਸਮਕ ਆਵਨ ਪ੍ਰੇਰਤ ਹੈ
ਸਾਡੇ ਸਾਹਮਣੇ ਆਉਣ ਵਾਸਤੇ ਆਪਣਾ ਘੋੜਾ ਪ੍ਰੇਰਦਾ ਆ ਰਿਹਾ ਹੈ ਕੌਣ
ਜੱਤ ਸਾਧਿਕ ਰਾਵਤ ਹੈ
ਬੜੀ ਚਤਰਾਈ ਵਿਖਾ ਰਿਹਾ ਜੰਗ ਦੇ ਮੈਦਾਨ ਚ ਬੜੀ ਸਿਆਣਪ ਵਿਖਾ ਕੇ ਆ ਰਿਹਾ ਹੈ
ਬਾਗ ਤੁਰੰਗ ਨਚਾਵਤ ਹੈ
ਘੋੜੇ ਦੀਆਂ ਵਾਗਾਂ ਫੜ ਕੇ ਘੋੜੇ ਨੂੰ ਕਦੋਂਦਾ ਆਉਂਦਾ ਇਹ ਬੰਦਾ ਕੌਣ ਹੈ ਇਹ ਜਰਨੈਲ ਕੌਣ ਹੈ ਇਹਦਾ ਕੀ ਨਾਂ ਹੈ
ਸੁਣ ਦੂਤ ਕਹਿਓ ਬਦਬੀਰ ਭਲਾ
ਹਸਨ ਖਾਂ ਜਾਣਦਾ ਸੀ ਉਹਨੇ ਵੇਖਿਆ ਪਛਾਣਿਆ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਵੇਖ ਕੇ ਕਹਿਣ ਲੱਗਾ ਮਹਾਰਾਜ ਆ ਜਿਹੜਾ ਜਰਨੈਲ ਸਾਹਮਣੇ ਆ ਰਿਹਾ ਹੈ ਬੜਾ ਵੀਰ ਯੋਧਾ ਹੈ ਇਹ ਬੜਾ ਬਹਾਦਰ ਦਲੇਰ ਹੈ
ਇਸ ਮਾਤਲ ਲਾਗਤ ਬੇਗ ਲੱਲਾ
ਮਹਾਰਾਜ ਇਹ ਲੱਲਾ ਬੇਗ ਇਹਦਾ ਮਾਮਾ ਲੱਗਦਾ ਹੈ ਇਹ ਲੱਲਾ ਬੇਗ ਜਰਨੈਲ ਦਾ ਭਾਣਜਾ ਟੁਰਿਆ ਆਉਂਦਾ ਹੈ
ਤੁਮ ਏਕਲ ਸੰਗਾ ਜੰਗ ਚ
ਮਹਾਰਾਜ ਇਹਦਾ ਨਾਂ ਹੈ ਕਾਬਲ ਬੇਗ ਤੇ ਸਤਿਗੁਰੂ ਜੀ ਇਹ ਜੰਗ ਦੇ ਮੈਦਾਨ ਚ ਤੁਹਾਡੇ ਨਾਲ ਕੱਲਾ ਲੜਨਾ ਚਾਹੁੰਦਾ ਹੈ ਇਹ ਕੱਲਾ ਤੁਹਾਡੇ ਨਾਲ ਜੰਗ ਦੇ ਮੈਦਾਨ ਚ ਦੋ ਹੱਥ ਕਰਨੇ ਚਾਹੁੰਦਾ ਹੈ
ਮਗ ਆਵਤ ਵੀ ਮੁਬਾਰਕ ਹੈ
ਮਹਾਰਾਜ ਜਦੋਂ ਆ ਰਹੇ ਸੀ ਨਾ ਅਸੀਂ ਲਾਹੌਰ ਤੋਂ ਤੇ ਰਸਤੇ ਵਿੱਚ ਆਉਂਦਾ ਆਉਂਦਾ ਗੱਲਾਂ ਕਰਦਾ ਸੀ ਇਹ ਕਹਿੰਦਾ ਸੀ ਜੇ ਮੈਨੂੰ ਗੁਰੂ ਕੱਲਾ ਟੱਕਰ ਗਿਆ ਤੇ ਮੈਂ ਕੱਲੇ ਨਾਲ ਜੰਗ ਕਰਾਂਗਾ ਕੱਲੇ ਨੂੰ ਕੱਲਾ ਜੰਗ ਹੋਵੇਗਾ ਕੋਈ ਸਿਪਾਹੀ ਨਹੀਂ ਲੜੇਗਾ ਰਸਤੇ ਵਿੱਚ ਵੀ ਮਹਾਰਾਜ ਇਹ ਗੱਲਾਂ ਕਰਦਾ ਹੁੰਦਾ ਸੀ ਇਹ ਕੱਲਾ ਤੁਹਾਡੇ ਨਾਲ ਲੜਨਾ ਚਾਹੁੰਦਾ ਹੈ
ਬਲਕੂ ਇਮਾਨ ਡਰੈ ਮਨ ਮੈਂ
ਇਹਨੂੰ ਆਪਣੇ ਬਲ ਦਾ ਬੜਾ ਮਾਣ ਹੈ ਇਹਨੂੰ ਆਪਣੀ ਤਾਕਤ ਦਾ ਬੜਾ ਗਰੂਰ ਹੈ ਇਹਨੂੰ ਆਪਣੇ ਭੁਜ ਡੰਡਿਆਂ ਦੇ ਡੋਲਿਆਂ ਤੇ ਬੜਾ ਮਾਣ ਹੈ
ਬਹੁਤ ਦਾਵ ਲਖੈ ਬੁੱਧ ਤੇ ਰਨ ਮੈਂ
ਮਹਾਰਾਜ ਬੜੇ ਦਾਅ ਪੇਚ ਜਾਣਦਾ ਹੈ ਇਹ ਲੜਨਾ ਜਾਣਦਾ ਹੈ ਪਟੇਬਾਜ਼ੀ ਦੀ ਵਿਦਿਆ ਜਾਣਦਾ ਹੈ ਇਹ ਜਾਣਦਾ ਕਿਰਪਾਨ ਦਾ ਵਾਰ ਕਿਵੇਂ ਕਰਨਾ ਇਹ ਜਾਣਦਾ ਵਾਰ ਕਿਵੇਂ ਰੋਕਣਾ ਹੈ ਮਹਾਰਾਜ ਜੰਗ ਦੇ ਮੈਦਾਨ ਚ ਦਾ ਕਰਨੇ ਜਾਣਦਾ ਹੈ
ਪਟਬਾਜ਼ਨ ਸੋਨਿਤ ਮੇਲ ਕਰੇ
ਬੜੇ ਬੜੇ ਪਟੇਬਾਜ਼ੀ ਦੀ ਵਿਦਿਆ ਜਾਣਨ ਵਾਲੇ ਵਿਦਵਾਨਾਂ ਨਾਲੇ ਲੜਦਾ ਹੈ ਉਹਨਾਂ ਪਟੇਬਾਜ਼ੀ ਦੀ ਵਿਦਿਆ ਜਾਣਨ ਵਾਲਿਆਂ ਨਾਲ ਇਹ ਰੋਜ਼ ਖੇਡਦਾ, ਉਹਨਾਂ ਨਾਲ ਮਿਲਦਾ, ਉਹਨਾਂ ਕੋਲੋਂ ਦਾਸ ਸਿੱਖਦਾ ਤੇ ਸਿਖਾਉਂਦਾ ਹੈ।
ਕਾਲ ਲਗਾ ਤਿੰਨ ਸੰਗ ਅਰੈ,
ਮਹਾਰਾਜ ਇਹਦੇ ਸਰੀਰ ਚ ਸਾਹ ਬੜੇ ਨੇ, ਜਦੋਂ ਲੜਨਾ ਸ਼ੁਰੂ ਕਰਦਾ ਤੇ ਘੰਟਿਆਂ ਬੱਧੀ ਲੜੀ ਜਾਂਦਾ, ਥੱਕਦਾ ਨਹੀਂ ਹੈ, ਇਹਦੇ ਸਰੀਰ ਚ ਇੰਨਾ ਜ਼ਿਆਦਾ ਭਾਰੀ ਤਾਣ ਹੈ।
ਇਸ ਹਿਰਨ ਹੇਤ ਸੁਆਵਤ,
ਮਹਾਰਾਜ ਜੀ ਇਹਨੂੰ ਵੇਖਣ ਵਾਸਤੇ ਦੁਨੀਆਂ ਵੇਖਣ ਆਉਂਦੀ ਹੈ, ਲੋਕ ਵੇਖਣ ਆਉਂਦੇ ਨੇ। ਕਾਬਲ ਬੇਗ ਨੂੰ ਅਫਗਾਨਿਸਤਾਨ ਦੇ ਕਾਬਲ ਦੇ ਇਲਾਕੇ ਵਿੱਚ ਲੋਕ ਵੇਖਣ ਆਉਂਦੇ ਨੇ ਉਚੇਚੇ ਤੌਰ ਤੇ ਕਿ ਕਾਬਲ ਬੇਗ ਦਾ ਸਰੀਰ ਵੇਖ ਕੇ ਆਈਏ, ਕਾਬਲ ਬੇਗ ਦੀ ਪਟੇਬਾਜ਼ੀ ਦੀ ਵਿਦਿਆ ਵੇਖ ਕੇ ਆਈਏ। ਮਹਾਰਾਜ ਨੂੰ ਤਾਂ ਵੇਖਣ ਆਉਂਦੇ ਨੇ ਦੂਰੋਂ ਦੂਰੋਂ ਲੋਕ।
ਕਤ ਮੰਦ ਤੁਰੰਗ ਚਲਾਵਤ,
ਮਹਾਰਾਜਾ ਸਾਹਮਣੇ ਵੇਖੋ ਘੋੜਾ ਚਲਾਉਂਦਾ, ਇਹਨੂੰ ਘੋੜਾ ਚਲਾਉਣ ਦੀ ਵਿਦਿਆ ਵੀ ਬੜੀ ਆਉਂਦੀ ਹੈ।
ਇਹ ਬਾਤ ਸੁਨਾਵਤ ਦੂਤ ਕਰਿਓ,
ਇਹਦਾ ਹਸਨ ਖਾਂ ਦੂਤ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਕਾਬਲ ਬੇਗ ਬਾਰੇ ਦੱਸ ਰਿਹਾ ਹੈ, ਕਾਬਲ ਬੇਗ ਦੇ ਬਾਰੇ ਦੱਸ ਰਿਹਾ ਵੀ ਉਹ ਕੀ ਜਾਣਦਾ ਹੈ।
ਤਬ ਲੋ ਤਿੰਨ ਆਏ ਕਨੇਰ ਕਰਿਓ,
ਇਹਨੇ ਨੂੰ ਚੱਲਦਾ ਚੱਲਦਾ ਕਾਬਲ ਬੇਗ ਘੋੜਾ ਪ੍ਰੇਰਦਾ ਹੋਇਆ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਆਇਆ।
ਕਹਿ ਕਾਬਲ ਬੇਗ ਗੁਰੂ ਸੁਣੀਏ,
ਸਤਿਗੁਰਾਂ ਦੇ ਕੋਲ ਆ ਕੇ ਨੇ ਉੱਚੀ ਆਵਾਜ਼ ਮਾਰੀ, ਆਵਾਜ਼ ਮਾਰ ਕੇ ਕਾਬਲ ਬੇਗ ਬੋਲਿਆ, ਕਿਹਦਾ ਗੁਰੂ ਜੀ ਸੁਣੋ,
ਹਟ ਨਾ ਕਾਨ ਨਹੀਂ ਹਨੀਏ,
ਕਹਿੰਦਾ ਬਿਨਾਂ ਗੱਲ ਤੋਂ ਕਿਉਂ ਸੂਰਮੇ ਮਰਵਾਉਂਦੇ ਤੇ ਮਾਰਦੇ, ਬਗਾਨੀਆਂ ਮਾਵਾਂ ਦੇ ਪੁੱਤਰ ਮਾਰ ਰਹੇ ਆ, ਬਗਾਨੀਆਂ ਮਾਵਾਂ ਦੇ ਪੁੱਤਰ ਮਰਵਾ ਰਹੇ ਹਾਂ।
ਤੁਮ ਪੀਰ ਸਲੋਕ ਬਚਤ,
ਦੁਨੀਆਂ ਦੇ ਲੋਕ ਪੀਰ ਕਹਿੰਦੇ ਨੇ ਕਿ ਤੁਸੀਂ ਸਿੱਖਾਂ ਦੇ, ਹਿੰਦੂਆਂ ਦੇ, ਮੁਸਲਮਾਨਾਂ ਦੇ ਪੀਰ ਹੋ।
ਕਿਤ ਬਚਤ ਕੋ ਸਭ ਜਾਚਤ,
ਇਹ ਵੀ ਸੁਣਿਆ ਵੀ ਤੁਸੀਂ ਜੋ ਤੁਹਾਡੇ ਕੋਲੋਂ ਜਿਹੜੀ ਕੋਈ ਬਾਂਛਾ ਕਰਦਾ ਹੈ ਤੁਸੀਂ ਉਹਦੀ ਕਾਮਨਾ ਪੂਰੀ ਕਰ ਦਿਓ, ਜਿਹੜੀ ਕੋਈ ਕਾਮਨਾ ਰੱਖ ਕੇ ਤੁਹਾਡੇ ਕੋਲ ਆਉਂਦਾ ਤੁਸੀਂ ਉਹਦੀ ਕਾਮਨਾ ਪੂਰੀ ਕਰ ਦਿਓ।
ਰਣ ਦੁੰਦੇ ਆ ਅਬ ਮੰਗ ਤੋਂ,
ਕਾਮਨਾ ਰੱਖ ਕੇ ਆਇਆ, ਜੇ ਤੁਸੀਂ ਪੀਰ ਹੋ ਤੇ ਮੇਰੀ ਕਾਮਨਾ ਪੂਰੀ ਕਰੋ, ਮੈਂ ਜੰਗ ਦੇ ਮੈਦਾਨ ਵਿੱਚ ਤੁਹਾਡੇ ਨਾਲ ਜੰਗ ਕਰਨ ਦੀ ਇੱਛਾ ਰੱਖ ਕੇ ਆਇਆ ਹਾਂ।
ਤੁਮ ਸੁਣ ਲੜਬੇ ਅਨਰਾਗ ਤੋਂ,
ਮੈਂ ਤੁਹਾਡੇ ਨਾਲ ਲੜਨ ਦਾ ਅਨੁਰਾਗ ਰੱਖ ਕੇ ਤੁਹਾਡੇ ਨਾਲ ਸ਼ਸਤਰ ਵਿਦਿਆ ਦਾ ਪ੍ਰਦਰਸ਼ਨ ਕਰਨ ਲਈ, ਜੰਗ ਦੇ ਮੈਦਾਨ ਚ ਆਪਣੀ ਵਿਦਿਆ ਵਿਖਾਉਣ ਲਈ ਔਰ ਤੁਹਾਡੀਆਂ ਕਿਰਪਾਨਾਂ ਦੇ ਚਲਾਏ ਹੋਏ ਜ਼ੋਰ ਵੇਖਣ ਲਈ ਆਇਆ ਹਾਂ।
ਇਹ ਕਾਮਨਾ ਪੂਰਨ ਮੋਰ ਕਰੋ,
ਮੇਰੀ ਇਹ ਕਾਮਨਾ ਹੈ ਗੁਰੂ ਜੀ, ਮੇਰੀ ਇਹ ਕਾਮਨਾ ਤੁਸੀਂ ਜੰਗ ਦੇ ਮੈਦਾਨ ਚ ਪੂਰੀ ਕਰੋ।
ਇਤ ਹੋਏ ਜੁਦੇ ਮੁਝ ਸੰਗ ਲੜੋ,
ਆ ਜਾਓ ਆਪਣੀ ਫੌਜ ਚੋਂ ਇਕੱਲੇ ਬਾਹਰ ਨਿਕਲ ਕੇ, ਮੈਂ ਵੀ ਇਕੱਲਾ ਆਇਆ, ਵੇਖੋ ਮੇਰੀ ਫੌਜ ਕਿੰਨੀ ਦੂਰ ਹੈ, ਮੈਂ ਵੀ ਇਕੱਲਾ ਆਇਆ ਤੇ ਤੁਸੀਂ ਵੀ ਆਪਣੀ ਫੌਜ ਵਿੱਚ ਇਕੱਲੇ ਨਿਕਲ ਕੇ ਬਾਹਰ ਆਓ ਔਰ ਆ ਕੇ ਮੇਰੇ ਨਾਲ ਲੜਾਈ ਕਰੋ, ਜੰਗ ਕਰੋ।
ਫਿਰ ਹੋਏ ਬਿਲੋਕਨ ਲੋਕ ਕਰੈ,
ਆ ਜਿੰਨੇ ਸੂਰਮੇ ਦੋਵੇਂ ਪਾਸੇ ਖੜੇ ਨੇ ਇਹਨਾਂ ਨੂੰ ਖਲੋ ਕੇ ਵੇਖਣ ਦਿਓ, ਇਹ ਨਹੀਂ ਮਾਰਨੇ, ਆਪਾਂ ਹੀ ਦੋਵੇਂ ਲੜ ਕੇ ਜੰਗ ਦੇ ਮੈਦਾਨ ਦਾ ਫੈਸਲਾ ਕਰੀਏ, ਆਪਾਂ ਲੜ ਕੇ ਫੈਸਲਾ ਕਰੀਏ ਕਿ ਜਿੱਤ ਕਿਹਦੇ ਹੁੰਦੀ ਹੈ, ਜਿੱਤ ਕਿਹਨੂੰ ਮਿਲਦੀ ਹੈ।
ਤਬ ਲੋ ਪੱਕ ਬਾਦ ਨੰਬੀਰ ਧਰੈ,
ਜਦੋਂ ਤੱਕ ਆਪਾਂ ਲੜੀਏ ਉਦੋਂ ਤੱਕ ਸੂਰਮਿਆਂ ਨੂੰ ਕਹਿ ਦਿਓ ਵੀ ਇਹ ਪੱਖਵਾਦ ਨਾ ਕਰਨ, ਸਾਹਮਣੇ ਖਲੋ ਕੇ ਵੇਖਣ ਕੇ ਕਿਹੜਾ ਸੂਰਮੈਂ।
ਸੁਣ ਸ਼੍ਰੀ ਹਰਗੋਬਿੰਦ ਸ਼ਤਰੂ ਗਿਰਾ,
ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਦੁਸ਼ਮਣ ਦੀ ਗਿਰਾ, ਦੁਸ਼ਮਣ ਦੀ ਇਹ ਬੋਲੀ ਸੁਣੀ ਹੈ।
ਬਦ ਵੀਰ ਬਹਾਦਰ ਕੋਪ ਕਰਾ,
ਮਹਾਰਾਜ ਜੀ ਨੇ ਵੇਖਿਆ ਸੂਰਮੈ ਵਾਕਈ ਜਿਹੜਾ ਸਾਨੂੰ ਆ ਕੇ ਵੰਗਾਰ ਰਿਹਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਵੀ ਬੇਰਸ ਜਾਗਿਆ।
ਹਮ ਪਿਆਰ ਖਰੇ ਚਿਤ ਚਾਹਤ,
ਮਹਾਰਾਜ ਜੀ ਕਹਿੰਦਾ ਕਾਬਲ ਬੇਗ ਅਸੀਂ ਵੀ ਤਿਆਰ ਖੜੇ ਆ, ਅਸੀਂ ਵੀ ਚਾਹੁੰਦੇ ਹਾਂ ਤੇਰੇ ਨਾਲ ਦੋ ਹੱਥ ਕਰਨਾ।
ਤੁਰਕਾਨ ਪਨੋ ਸਭ ਗਾਹਤ,
ਅਸੀਂ ਤਾਂ ਲੱਭਦੇ ਫਿਰਦੇ ਸੀ ਤੇਰੇ ਤੁਰਕਾਨੇ ਚ, 35,000 ਤੇਰੇ ਸੂਰਮੇ ਆਏ ਚੜ ਕੇ, ਉਹਨਾਂ ਚ ਅਸੀਂ ਵੇਖਦੇ ਸੀ ਵੀ ਕੋਈ ਹੈ ਜਿਹੜਾ ਆ ਕੇ ਸਾਡੇ ਨਾਲ ਦੋ ਹੱਥ ਕਰੇ, ਤੇ ਲੱਭਦਿਆਂ ਲੱਭਦਿਆਂ ਤੋ ਲੱਭਿਆ, ਆ ਜਾ ਹੁਣ ਤੇਰੇ ਨਾਲ ਦੋ ਹੱਥ ਕਰਨ ਨੂੰ ਤਿਆਰ ਹਾਂ।
ਤੁਰਕਾਨ ਪਨੋ ਸਭ ਗਾਹਤ, ਅਰੀ ਕੋ ਨਾ ਹਰੈ ਬਲ ਕੋ ਨਾ ਡਰੈ,
ਸਾਰਾ ਤੁਰਕਾਨਾ ਗਾਹ ਮਾਰਿਆ ਵੇਖ ਲਿਆ ਪਰ ਸਾਨੂੰ ਤੁਹਾਡੇ ਸਾਰੇ ਤੁਰਕਾਨੇ ਚ ਕੋਈ ਇਹੋ ਜਿਹਾ ਅਰੀ, ਕੋਈ ਇਹੋ ਜਿਹਾ ਦੁਸ਼ਮਣ ਨਜ਼ਰ ਹੀ ਨਹੀਂ ਆਉਂਦਾ ਜਿਹੜਾ ਸਾਡੇ ਸਾਹਮਣੇ ਅੜ ਕੇ ਖਲੋ ਸਕੇ।
ਰਣ ਹੀਰਤ ਕਾਤੁਰ ਭਾਜ ਦਰੈ,
ਕਿਉਂਕਿ ਤੇਰੇ ਵੱਡੇ ਵੱਡੇ ਸੂਰਮੇ ਸਾਡਾ ਜੰਗ ਵੇਖ ਕੇ
ਕਾਇਰ ਤੇ ਭੀਰੂ ਬਣ ਕੇ ਜੰਗ ਮੈਦਾਨ ਚ ਦੌੜ ਜਾਂਦੇ ਨੇ। ਸਮਹਾਏ ਥਿਰੇ ਨੈ ਧੀਰ ਤਰੇ,
ਸਾਡੇ ਸਾਹਮਣੇ ਕੋਈ ਖਲਾਉਣ ਦਾ ਹੌਸਲਾ ਹੀ ਨਹੀਂ ਕਰਦਾ, ਕੋਈ ਧੀਰਜ ਨਹੀਂ ਰੱਖਦਾ।
ਜਿਵੇਂ ਹੋਤ ਬਦੋ ਨਵ ਲਾਜ ਬਰੇ,
ਕੋਈ ਨਵੀਂ ਵਿਆਹਤਾ ਔਰਤ ਬੜਾ ਲਾਜ ਕਰਦੀ ਆ, ਬੜੀ ਸ਼ਰਮ ਕਰਦੀ ਹੈ।
ਹਥਿਆਰ ਦਿਖਾ ਨਹੀਂ ਦਰੇ,
ਤੇਰੇ ਸੂਰਮੇ ਜਿਹੜੇ ਨੇ ਉਹ ਸ਼ਰਮਿੰਦੇ ਹੋ ਕੇ ਉਹ ਪਿੱਛੇ ਹੀ ਹੋ ਕੇ ਖਲੋ ਜਾਂਦੇ, ਜਿਹੜੇ ਹਥਿਆਰ ਫੜੇ ਨੇ ਇਹ ਤਾਂ ਵਿਖਾਉਣ ਵਾਸਤੇ ਹੀ ਫੜੇ ਹੋਏ ਨੇ।
ਮਲ ਕੋਲ ਗਏ ਨਾ ਅਗਰ ਅਰੇ,
ਝੂਠੇ ਸਾਰੇ ਤੇਰੇ ਮਾਰੇ ਗਏ ਨੇ, ਸਾਡੇ ਸਾਹਮਣੇ ਕੋਈ ਨੀ ਅੜ ਸਕਿਆ।
ਸਾਧ ਅਸਬਾਕ ਕਯੋ,
ਜੀ ਕਹਿੰਦੇ ਤੈਨੂੰ ਸਵਾਸ਼ ਹੈ ਕਿ ਤੂੰ ਆ ਕੇ ਹੌਸਲਾ ਕੀਤਾ, ਦਲੇਰੀ ਕੀਤੀ ਆ ਕੇ ਇਹੋ ਜਿਹਾ ਬੋਲ ਬੋਲ ਕੇ।
ਅਬ ਸੈਨ ਬਿਖੈ ਇੱਕ ਵੀਰ
ਲਿਆ, ਕਿ ਤੁਹਾਡੀ ਸਾਰੀ ਸੈਨਾ ਚ ਇੱਕ ਤੂੰ ਯੋਧਾ ਹੈ ਜਿਹੜਾ ਆ ਕੇ ਸਾਡੇ ਸਾਹਮਣੇ ਖਲੋ ਕੇ ਸਾਨੂੰ ਵੰਗਾਰ ਰਿਹਾ।
ਅਮਰੀ ਚਿੱਤ ਚਾਹ ਪੁਜਾਵਨ ਕੋ,
ਸਾਡੇ ਚਿੱਤ ਦੀ ਚਾਲਾ ਪੁਜਾਉਣ ਵਾਸਤੇ, ਸਾਡੇ ਦਿਲ ਦੀ ਕਾਮਨਾ ਪੂਰੀ ਕਰਨ ਵਾਸਤੇ।
ਆਏ ਕਰੋ ਮਨ ਭਾਵਤ ਕੋ,
ਲੱਗਦਾ ਤੈਨੂੰ ਪਰਮੇਸ਼ਰ ਨੇ ਭੇਜਿਆ ਤੇ ਆ ਜਾ, ਹੁਣ ਤੇਰੀ ਭਾਵਨਾ ਵੀ ਅਸੀਂ ਪੂਰੀ ਕਰਦੇ ਹਾਂ।
ਸੁਣ ਕਾਬਲ ਬੇਗ ਬਦੋ ਹਰਖਿਓ,
ਬੇਗ ਨੇ ਤਾਂ ਸੁਣਿਆ, ਸੁਣ ਕੇ ਬੜਾ ਖੁਸ਼ ਹੋਇਆ ਕਾਬਲ ਬੇਗ।
ਸੁਣ ਵੀਰ ਬਹਾਦਰ ਕੋ ਪਰਖਿਓ,
ਸੁਣਿਆ ਤੇ ਖੁਸ਼ ਹੋਇਆ ਵੀ ਵਾਕਈ ਸੁਣਿਆ ਸੀ ਗੁਰੂ ਬਹਾਦਰ, ਪਰ ਅੱਜ ਵੇਖ ਵੀ ਲਿਆ ਉਹ ਤਾਂ ਮੇਰੇ ਤੋਂ ਵੀ ਪਹਿਲਾਂ ਕਾਹਲੇ ਬੈਠੇ ਨੇ ਲੜਨ ਵਾਸਤੇ। ਕਹਿੰਦੇ ਸੁਣ ਕੇ ਖੁਸ਼ ਹੋਇਆ ਕਾਬਲ ਬੇਗ,
ਤਜ ਦੇਉ ਤੁਰੰਗਮ ਭੂਮ ਥਿਓ,
ਫਿਰ ਗੁਰੂ ਜੀ ਘੋੜਾ ਛੱਡ ਕੇ ਜ਼ਮੀਨ ਤੇ ਪੈਰਾਂ ਤੇ ਲੜੀਏ, ਪੈਰਾਂ ਤੇ ਹੋ ਕੇ ਪੈਂਤਰੇ ਤੇ ਹੋ ਕੇ ਖਲੋ ਕੇ ਲੜੀਏ, ਘੋੜੇ ਤੇ ਸਵਾਦ ਨਹੀਂ ਆਉਣਾ ਲੜਨ ਦਾ, ਥੱਲੇ ਖਲੋ ਕੇ ਲੜੀਏ।
ਗੈ ਢਾਲ ਕਿਰਪਾਨ ਨਵਾਰ ਕਰੋ,
ਤੁਸੀਂ ਵੀ ਢਾਲ ਕਿਰਪਾਨ ਲੈ ਲਓ ਤੇ ਮੈਂ ਵੀ ਢਾਲ ਕਿਰਪਾਨ ਲੈ ਲੈਣਾ।
ਗੁਰੂ ਸ਼੍ਰੀ ਹਰਗੋਬਿੰਦ ਵੀਰ ਮਾਂ,
ਹਰਗੋਬਿੰਦ ਸਾਹਿਬ ਜੀ ਮਹਾਨ ਵੀਰ ਯੋਧੇ,
ਉਤਰੇ ਹੈ ਤੇ ਤਤਕਾਲ
ਤਤਕਾਲ ਛਾਲ ਮਾਰੀ, ਗੁਰੂ ਹਰਗੋਬਿੰਦ ਸਾਹਿਬ ਘੋੜੇ ਤੋਂ ਥੱਲੇ ਉੱਤਰ ਆਏ।
ਕਰ ਬਾਮ ਬਿਕੈ ਗੈ ਢਾਲ ਲੇ,
ਹੱਥ ਵਿੱਚ ਬੜੀ ਵਜਨ ਵਾਲੀ ਫੌਲਾਦ ਦੀ ਢਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫੜੀ ਹੋਈ ਹੈ।
ਉਤਸ਼ਾਹ ਬਦੋ ਚਿਤ ਚਾਹ,
ਬੜਾ ਭਾਰੀ ਉਤਸ਼ਾਹ ਹੈ ਔਰ ਜੰਗ ਦੇ ਮੈਦਾਨ ਚ ਜਿੱਤ ਦੀ ਇੱਛਾ ਹੈ।
ਅਬ ਲੋਕਤ ਕਾਬਲ ਬੇਗ ਜਬੈ,
ਕਾਬਲ ਬੇਗ ਨੇ ਵੇਖਿਆ ਵੀ ਸਤਿਗੁਰੂ ਜੀ ਨੂੰ ਤਾਂ ਕਿਹਾ, ਉਹ ਤੇ ਛਾਲ ਮਾਰ ਕੇ ਆ ਵੀ ਗਏ ਘੋੜੇ ਤੋਂ ਥੱਲੇ।
ਤਜਦੀਨ ਤੁਰੰਗਮ ਤੇਜ ਤਵੈ,
ਕਾਬਲ ਬੇਗ ਨੇ ਵੀ ਛਾਲ ਮਾਰੀ, ਘੋੜੇ ਤੋਂ ਵੀ ਥੱਲੇ ਲੱਥ ਆਇਆ।
ਜੁਗ ਓਲਨ ਕੇ ਪਟ ਬ੍ਰਿੰਦ ਥਿਰੇ,
ਆ ਪਾਸਿਆਂ ਦੇ ਸੂਰਮੇ ਹੁਣ ਖਲੋ ਕੇ ਵੇਖਣ ਲੱਗੇ ਨੇ।
ਹਥਿਆਰ ਪ੍ਰਹਾਰ ਨਾ ਕੋਈ ਕਰੇ,
ਕੋਈ ਹਥਿਆਰ ਦਾ ਵਾਰ ਨਹੀਂ ਕਰਦਾ, ਸਭ ਰੁਕ ਗਏ, ਸਭ ਨੂੰ ਕਹਿ ਦਿੱਤਾ ਕਿਸੇ ਨੇ ਕੋਈ ਵਾਰ ਨਹੀਂ ਕਰਨਾ, ਖਲੋ ਕੇ ਵੇਖੋ।
ਉਤ ਬੇਗ ਲੱਲਾ ਇੱਕ ਹੀਰਤ,
ਲੱਲਾ ਬੇਗ ਖਲੋਤਾ ਵੇਖ ਰਿਹਾ ਹੈ।
ਗੁਰ ਜੀਤ ਲੀਜੈ ਕੈ ਪ੍ਰੇਰਤ,
ਪ੍ਰੇਰਦਾ ਆਪਣੇ ਭਾਣਜੇ ਨੂੰ ਕਾਬਲ ਬੇਗ ਨੂੰ, ਕਹਿੰਦਾ ਕਾਬਲ ਬੇਗ ਜਿੱਤ ਲਈ, ਗੁਰੂ ਨੂੰ ਮਾਰ ਕੇ ਜਿੱਤ ਲਈ।
ਮਨ ਜਾਣਤ ਵੀਰ ਸੁਸਾ ਸੁਤ ਕੋ,
ਜਾਣਦਾ ਵੀ ਮੇਰੀ ਭੈਣ ਦਾ ਪੁੱਤਰ ਮੇਰਾ ਭਾਣਜਾ ਬੜਾ ਬਹਾਦਰ ਹੈ, ਇਹ ਬੜਾ ਯੋਧਾ ਹੈ।
ਪਟਬਾਜ ਸੁਚੇਤ ਬਲੀ ਅਤ ਕੋ,
ਇਹ ਬੜਾ ਪਟੇਬਾਜੀ ਦੀ ਵਿਦਿਆ ਦਾ ਸੁਚੇਤ ਬਲੀ ਹੈ।
ਬਦ ਤੋਰਨ ਤਾਰਲ ਧਾਰਤ,
ਥੋੜੀ ਬਿਰਤੀ ਦਾ ਧਾਰਨੀ, ਛੋੜਾ ਸਰੀਰ ਹੈ ਇਹਦਾ, ਬੜੀ ਚੰਚਲਤਾਈ ਹੈ ਇਹਦੇ ਸਰੀਰ ਦੇ ਅੰਦਰ।
ਸੰਭਾਲਣ ਦੇ ਅਰੀ ਮਾਰਤ,
ਦੁਸ਼ਮਣ ਨੂੰ ਆਪਣਾ ਆਪ ਸੰਭਾਲਣ ਹੀ ਨਹੀਂ ਦਿੰਦਾ ਔਰ ਮਾਰ ਮੁਕਾਉਂਦਾ ਹੈ।
ਨੇ ਛੋੜੈ ਗੋ ਅਬ ਘਾਤ ਕਰੇ,
ਹੁਣ ਕਾਬਲ ਬੇਗ ਨੇ ਗੁਰੂ ਨੂੰ ਛੱਡਣਾ ਨਹੀਂ, ਇਹਨੇ ਜੰਗ ਦੇ ਮੈਦਾਨ ਚ ਗੁਰੂ ਨੂੰ ਮਾਰ ਦੇਣਾ।
ਸ਼ੁਭ ਬਾਤ ਬਣੀ ਗੁਰ ਏਕ ਲੜੈ,
ਦੇਖੋ ਕਿੱਡੀ ਚੰਗੀ ਗੱਲ ਬਣ ਗਈ, ਗੁਰੂ ਕੱਲਾ ਹੀ ਲੜਨ ਵਾਸਤੇ ਆ ਗਿਆ।
ਚਿਤ ਵਿੱਚ ਵਿਚਾਰਤ ਬਾਕ ਕੈ,
ਚਿਤ ਵਿੱਚ ਵਿਚਾਰਦਾ ਹੈ ਇਸ ਪ੍ਰਕਾਰ ਨਾਲ,
ਸੁਣ ਕਾਬਲ ਬੇਗ ਲੜੰਤ ਐ,
ਇਧਰ ਕਾਬਲ ਬੇਗ ਲੜਨ ਵਾਸਤੇ ਤਿਆਰ ਹੈ।
ਕੁਝ ਤੋਰ ਬਿਖੈ ਜੈ ਆਸਰੇ,
ਬੋਲਿਆ ਲੱਲਾ ਬੇਗ, ਕਹਿੰਦਾ ਕਾਬਲ ਬੇਗ ਅੱਜ ਤੇਰੀਆਂ ਬਾਹਾਂ ਨਾਲ ਅਸੀਂ ਜੰਗ ਦੇ ਮੈਦਾਨ ਚ ਜਿੱਤਣਾ ਹੈ, ਅੱਜ ਜਿੱਤ ਤੇਰੀਆਂ ਬਾਹਾਂ ਦੇ ਵਿੱਚ ਹੈ।
ਅਬ ਔਰ ਅਲੰਬ ਰਿਓ ਨਾ ਕਹੇ,
ਸਾਨੂੰ ਹੁਣ ਹੋਰ ਕੋਈ ਆਸਰਾ ਨਹੀਂ ਰਿਹਾ, ਕਾਬਲ ਬੇਗ ਇੱਕ ਤੇਰਾ ਆਸਰਾ ਰਹਿ ਗਿਆ, ਹੁਣ ਤੇਰੇ ਆਸਰੇ ਅਸੀਂ ਜਿੱਤ ਸਕਦੇ ਹਾਂ।
ਇਤ ਜੋਧ ਬਲੀ ਗੁਰ ਤੀਰ ਖਰੇ,
ਜੋਧ ਰਾਏ ਤੇ ਹੋਰ ਯੋਧੇ گرو ہرگوبند صاحب جی مہاراج جی دے پیچھے کھڑے ہاں
اور بدی تس آد تھیرے
بدی چند ورگے سور میں کھڑے ہاں
گر پہ بچواچ مہا دھرے
سارے ستگران دے سورمیاں نو گرو تے وشواش ہے ستگران تے پروسہ ہے
بین دیر سنگارن کو کرے
سارے نو پروسہ ہے کہ ستگران نے بینا دیری تو قابل بیگ نو مار دینا ہے بینا دیری تو قابل بیگ نو رن پومی چے گھرک کر کے رکھ دینا ہے
اے کیا گوئے اگرت کرے پھرتا
ہے کی ویخ دینے پائی بھی دی چند جی برگے کہن دے ہاں کی اے قابل بیگ جیڑا ستگران دے سامنے آکے لڑے گا
گجمت کیر سو مرتا
ہاتھی مست ہویا ہوئے تے شیر نال پڑنا چاہے کدے پڑ کے پورا نہیں اتر سکدا
خگراج کا چٹکا چکا
خگراج تے کتھے کو چھوٹا جا چڑا چڑا ہن خگراج گرد نال کی لڑے گا
شمتا چے ہی گربات ماں
اور برابری چوندا تے ہنکار دے نال برابر ہونا چوندا ہے
رن دند بے لوک نہیت کھرے
دند بے کھن واسطے سور میں کھڑے ہانا
چے موڈ گرو حت بے کے درے
اے مورک سات گرا نو مارنا چوندے ہانا
گے ٹال کرپان پھریو گربے
بڑے ہنکار نال ٹال تے کرپان پھڑ کے ہنکار نال کابل بیگ پھرن لگا
گراوت چاترتا سروے
پیران دے اتنے آکے اپنے وار کڈ کڈ کے بکھاؤں دا ہے وار کڈ کڈ کے بکھاؤں دا چترائی دے نال
کر شگر سو پھاند سو اوج درے
بڑے شگر تائی نال تیگ چلاؤں دا پھرتی نال تیگ چلاؤں دا ہے پتہ ہی نہیں لگن دن دا کیڑا وار کس پاس سے نکل کے آیا ہے
اوت پھریو ہوئے اگر کھرے
اکے آکے کھلو گیا وار کٹ دا کٹ دا
تم شری گو چنچلتا کر کے
گروہ ہرگوبند صاحب جی مہاراج سچے پاتشاہ بھی پوری پھرتی وچ کھڑے ہانا
کر داو پھرے اس کو دھر کے
مہاراج جی بھی اپنی تیگ دے وار صاف کٹ کے بکھو دے نے
کب سم کو اتکاوت ہے
سامنے ہو کے تک دے ہانا
کہ مارن آپ بچاوت ہے
اور مارنا چون دے تے اپنا آپ بچانا چون دے ہانا
سم دونوں داو بچارتے
دوے سور میں گروہ ہرگوبند صاحب تے قابل بیگ دوے اپنے دا بچار دے ہانا
اچھلن تم آپ اگدھارت ہے
اچھل اچھل کے پیران دے ہوتے کود کود کے وار کر دے ہانا
گرواک کہو کروار پورا
تھوڑے سریر گرم جے ہو گئے نا کمدیاں پینترے تے گروہ ہرگوبند صاحب چھویں پاتشاہ مہاراج جی بولے کہا دے قابل بیگ پہلا وار تو کر لے
نہ تو ہے پچھتاون نائے کرا
نہیں تا مڑ کے پچھتاوا ہی رہ جانا ہے کہ میں نو وار کرن دا موقع نہیں ملیا مہاراج کہہ دے پہلا وار قابل ویگ تو کر لے کہ تے مڑ کے تیرے من چ پچھتاوا نہ رہ جے وار نہیں کیتا
مم وار چلے نہ بچے گو
میرا وار چل گیا تے قابل ویگ پھر تیرے کلو بچیا نہیں جانا تیرا بچا نہیں ہونا
رن شرون تو دیر گرا چیگو
تیرا خون رن پومی وچ مل جانا اور تو اس رن پومی وچ گرک ہو جانا
تب قابل بیگ شتاب کرے
قابل بیگ بڑی کالی کردہ بڑی شتابی کردہ ہے
ات اتے پھاند توار کرے
اتر ہو کے کھمب دے کھر دے کھبے پیرتے کدے سجے پیرتے ہو کے اولا ہے
گرچار کری تو بچائے گے
نے وار کیتا سات گران دیا لتاں والے پاسے سات گران اچھی چھال مار دیتی چار پانچ فٹ اچھی چھال ماری ایدی تیگ تھلڑے پاسے ان لتاں دے خالی نکل گئی
جب چھوچ پڑے ہو تب کرود بھئے
میرا ایک وار خالی چلا گیا پھر ہور غصہ آیا انہوں کہ میرا وار خالی چلا گیا روس بچ آیا غصے بچ آیا قابل بیل
کرنیر بور پرہار کریو
پھر سات گران دے کوڑ ہو کے مہاراج جی تے وار کیتا
کر کیسم بچاند دے بھیگ
کہن دے بڑے ویگ نال جور نال وار کیتا ہے
پن چال سے اوپر روک لے
دوسرا وار کیتا سات گرہ آگے ٹال کر دیتی ٹال کر کے دا وار روک لیا
گر اپن وار پرہار کیو
گرو جی نے اپنی تیگ دا وار کیتا ہے
تب نمرت پوتل سات چھویو
سات گرہ نے وار کیتا نا تھلے ہی بہ گیا جمین تے مہاراج جی دا وار دے سر دے اوپر لے پاسوں صاف نکل گیا
لگتا کردا بچائے گئے
بڑی کالا چھوڑا ہو کے نا انہیں اپنا آپ بچا لیا ستگرو جی دا لیلا ہی کر رہے نے महाराज जी चाहते पहले वार च ही मार दें। पातशाह ने जान बुझ के एक वार खाली कर दिता। इन्हें सोचा भी मेरे ते वार नहीं होया, इहदी दलेरी होर वध गई, हौसला होर वध गया।
कर वार उबार तेरा वार करियो,
अपने तेग दा वार उभारिया, उभार के वार सतगुरां ते कीता।
तिरछी सो तिरछी हथ मान भरियो,
मान च भरे हुए ने तिरछा जा वार कढ के मारिया।
वो शीघ्र करे सो बचाए रे,
गुरु जी ने शीघ्र ताई नाल पिछे हट के वो वार बचाया।
पिपला खग अगर शरीर छुए,
फिर भी कृपान दी जड़ी अकली नोक हुंदी है ना, वो नोक गुरु हरगोबिंद साहब दे पेट च बजी है थोड़ी जी। वह महाराज जी के पेट च उन्हें पिपला कहें, वह पिपला जरा तेगदा सी महाराज जी के शरीर नू थोड़ा जा छू गया।
छुट छोड़ गए गुरु चीर बेगे,
सतगुरां दे शरीर चो लहू दी ततीरी निकली है। महाराज जी के पेट के लहू की ततीरी निकली, तो शरीर से पाए कपड़े लहू नाल खून नाल भिज गए।
एक काव लगे और कोप जगे,
जदों सतगुरां अपना काव वेख्या, वेख के महाराज जी का रोस जागया। जिवें कलगीधर जी लिखते बचित्र नाटक में, जबै बाण लाग्यो तबै रोस जाग्यो। महाराज सच्चे पातशाह जो थोड़ा जा काव लगा, भी रस जागया गुरु हरगोबिंद साहब जी महाराज जी का।
तब कार परे समशेर तबैर,
समान महाराज जी ने भबक मारी है।
चमका शमशेर बिलोक सबैर,
हाथ च शमशीर चमक रही है, सारे सूरमे एक टकी ला के अखा नु फरकदे तक नहीं, एक टकी ला के वेख रहे ने।
कर टाल सो गिर दबाए लो,
इन्हें भी वार किया। जदों इन्हें वार किया दोबारा, फिर सतगुरां ने ढाल दे उत्ते दा वार रोक लिया।
कर शीघ्र तो उपज दूर भयो,
कहिंदे वार करके ने दी बाह उपरले पासे चुक छड़ी। महाराज जी ने वार नाली कृपान फड़ी हुई, उपरले पासे वार ढाल दे नाल चुक लिया।
बिक बेग लला दक साधक,
लला बेग वेख के खुश हो रहा भी मेरा भाणजा बड़ा सोहना लड़ रहा है। वेख्या भी गुरु साहब दे जख्म भी कर दिता, उन्हें एक वार भी कर दिता है।
कर कात किदों किदों गुर ले गयो,
लला बेग शबाश कहना, शबाश कावल बेग शबाश। वो पिछों हल्ला शेरी दिंदा है, कहना हुण मार दियो जा गुरु नू पकड़ लो।
मैं जान तो मूड खिलावत है,
लला बेग मूर्ख जानदा नहीं कि सतगुरु जी खड़ा रहे ने काबल बेग नू, आप खड़ा रहे ने, चाहते एको वार च मार देंदे पर आप ही खेड खेड रहे ने, सतगुरु जी नू खड़ा रहे ने।
कृत मानम की मन भावत है,
मानवी लीला गुरु हरगोबिंद साहब दे मन नू पौंदी ते ओ कर रहे ने।
चपलंत चलो पुल नेर कियो,
फिर चंपल चंचल होके पैरां दे ते सतगुरां दे नेड़े होया।
लगता दरसाए अंकारियो,
सोचिया भी गुरु तां कमजोर है, मेरे ते एक भी वार नहीं कीता, ते मैं ना ते वार कीता ते जख्मी हो गए ने। पर ये नहीं सी समझदा गुरु ने एको वार करके मार देना, इन्हें तो जख्मी किया। कहिंदे इन्हें महाराज जी नूं छोटा समझिया, हंकार दे नाल अगे आ के वध के वार करन लगा।
बठ मैं समझा तो वार करो,
भी मैं जिवें पहला वार किया ना गुरु नूं जख्मी किया, दोबारा फेर करा।
कर द्वै कर तर द्वै करके तर पैसो दरो,
वार करके दोबारा इना दे शरीर नो दो हिस्सों च वढ़ के जमीन ते सुट दिया।
करवार संभाल उभार मा,
ते कृपान संभाल के उभार के आउंदा है।
तक वार प्रहारन बेग लहा,
तक के वार प्रहार करदा है।
गुर अगर बे बिन त्रास तवै,
वार कीता हुण सतगुरु जी भी पिछे नहीं हटे, महाराज जी बिना डर तो अगे हो गए, बिल्कुल इहदे नेड़े आ गए।
दिश दो इनके पट ठंड सब
दे सूर में खलोते वेख रहे ने।
रिप ढाल 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 पिराए दे,
लला काबल बेग दी ढाल नाल अपनी ढाल पड़ा दिती, उहदी ढाल नाल अपनी ढाल पड़ा दिती है।
कर ऊंच उसारत शिगर ले,
उहदी ढाल नाल ढाल रोकी हुई है। इधरों महाराज जी ने सज्जे हाथ दे नाल तेग फड़ी हुई, उच्च
ਉੱਚੀ ਕਰਕੇ ਵਾਰ ਕੀਤਾ ਹੈ।
ਵੋ ਕਾਬਲ ਬੇਗ ਬਚਾਏ ਰਹੋ,
ਕਾਬਲ ਬੇਗ ਨੇ ਬੜਾ ਬਚਾਇਆ ਵੀ ਮੈਂ ਪਿੱਛੇ ਹਟ ਜਾ, ਮਹਾਰਾਜ ਜੀ ਨੇ ਪਿੱਛੇ ਹੋਣ ਹੀ ਨਹੀਂ ਦਿੱਤਾ ਇਹਨੂੰ, ਇਹਦੀ ਢਾਲ ਨਾਲ ਢਾਲ ਰੋਕੀ ਹੋਈ, ਸੱਜੇ ਹੱਥ ਨਾਲ ਉੱਪਰਲੇ ਪਾਸਿਓ ਮਹਾਰਾਜ ਜੀ ਨੇ ਇਹਦੇ ਮੋਢੇ ਤੇ ਵਾਰ ਕੀਤਾ ਹੈ।
ਬਲ ਸਾਥ ਕਿਰਪਾਨ ਮਹਾਨ ਭਇਓ,
ਬਲ ਨਾਲ ਮਹਾਰਾਜ ਸੱਚੇ ਪਾਤਸ਼ਾਹ ਨੇ ਤੇਗ ਚਲਾਈ ਤੇ ਤੇਗ ਵਹਿ ਗਈ।
ਲਗ ਤੁੰਗ ਸਿਕੰਦਰ ਚੀਰ ਦਿਓ,
ਮੋਢੇ ਤੇ ਤੇਗ ਮਾਰੀ ਤੇ ਮੋਢੇ ਤੇ ਤੇਗ ਵੱਜਦਿਆਂ ਜਨੇਊ ਵਾਰ ਵੱਜਾ ਤੇ ਅੰਤਾਂ ਨੂੰ ਚੀਰਦਾ, ਪਸਲੀਆਂ ਨੂੰ ਚੀਰਦਾ ਹੋਇਆ ਉਹ ਵਾਰ ਵੱਖੀ ਵਿੱਚੋਂ ਪਾਰ ਨਿਕਲ ਗਿਆ।
ਬੋਲੇ
ਮੋਢੇ ਤੋਂ ਵਾਰ ਕਰਦਿਆਂ ਇਹਦਾ ਧੜ ਦੋ ਹਿੱਸਿਆਂ ਵਿੱਚ ਵੰਡ ਕੇ ਇਹਨੂੰ ਜਨੇਊ ਵਾਰ ਕਹਿੰਦੇ ਨੇ। ਜਨੇਊ ਵਾਰ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਾਬਲ ਬੇਗ ਦਾ ਸਰੀਰ ਦੋ ਹਿੱਸਿਆਂ ਚ ਵੰਡ ਦਿੱਤਾ।
ਲਗ ਤੁੰਗ ਸਿਕੰਦਰ ਚੀਰ ਦਿਓ, ਅਤ ਕਿਉਂ ਨਾ ਕਹੋ ਚੱਲ ਪਾਰ ਬਇਓ।
ਜ਼ੋਰ ਨਾਲ ਤੇਗ ਚੱਲੀ ਵੀ ਰਸਤੇ ਵਿੱਚ ਜਿਹੜੀਆਂ ਹੱਡੀਆਂ ਆਉਂਦੀਆਂ ਸੀ ਉਹ ਰੁਕੀਆਂ ਹੀ ਨਹੀਂ ਕਿਤੇ, ਵਾਰ ਰੁਕਿਆ ਹੀ ਨਹੀਂ, ਅੜਿਆ ਹੀ ਨਹੀਂ ਕਿਤੇ, ਆਰ ਸਾਰ ਹੋ ਗਿਆ ਜਿਵੇਂ ਸਾਬਣ ਤੇ ਤਾਰ ਮਾਰੀਏ ਤੇ ਪਾਰ ਨਿਕਲ ਜਾਂਦੀ ਹੈ।
ਜਿਮ ਹੋਤ ਜਿਨਿਓ ਪਰਿਓ ਗਰ ਮੈਂ,
ਇਹਦਾ ਸਰੀਰ ਦੋ ਹਿੱਸਿਆਂ ਚ ਵੰਡਿਆ, ਇੱਕ ਵਾਰੀ ਤੇਗ ਨਿਕਲ ਗਈ ਧੜ ਹਾਲੇ ਵੱਖਰਾ ਹੋਣਾ ਸੀ ਤੇ ਸਰੀਰ ਦੇ ਉੱਤੇ ਕਹਿੰਦੇ ਏਦਾਂ ਇਹਦੇ ਜਾਪਦਾ ਜਿਵੇਂ ਜਨੇਊ ਪੈ ਗਿਆ ਹੋਵੇ।
ਜਿਮ ਦੋ ਤਰੋ ਇਹ ਗਿਰਿਓ ਧਰਮ ਹੈ,
ਫਿਰ ਵੇਖਦਿਆਂ ਵੇਖਦਿਆਂ ਦੋ ਹਿੱਸਿਆਂ ਚ ਧੜ ਵੰਡਿਆ ਗਿਆ ਤੇ ਜ਼ਮੀਨ ਤੇ ਡਿੱਗ ਪਿਆ ਕਾਬਲ ਬੇਗ।
ਅਤ ਜੋਧ ਸਵਾਦ ਨਿਹਾਰਤ ਹੈ,
ਜੋਧ ਰਾਏ ਵਰਗੇ ਸੂਰਮੇ ਵੇਖਦੇ ਨੇ।
ਗੁਰ ਜੈ ਗੁਰ ਜਵੈਤ ਉਚਾਰਤ ਹੈ,
ਸਭ ਕਹਿੰਦੇ ਨੇ ਸਤਿਗੁਰੂ ਜੈ, ਗੁਰੂ ਕੀ ਜੈ, ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਿੱਤ ਹੋ ਗਈ ਹੈ।
ਲੱਕ ਕੌਤਕ ਆਨੰਦ ਧਾਰਤ ਹੈ,
ਕੌਤਕ ਵੇਖ ਕੇ ਆਨੰਦਿਤ ਹੁੰਦੇ ਨੇ।
ਉਤਸ਼ਾਹ ਕਰੇ ਲਲਕਾਰਤ ਹੈ,
ਕਰਕੇ ਲਲਕਾਰਦੇ ਨੇ। ਇਸ ਪ੍ਰਕਾਰ ਨਾਲ ਕਾਬਲ ਬੇਗ ਮਾਰਿਆ ਗਿਆ, ਫੌਜਾਂ ਦਾ ਹੋਰ ਹੌਸਲਾ ਟੱਟ ਗਿਆ। ਉਧਰ ਹੁਣ ਕੰਬਰ ਬੇਗ ਨੇ ਹੌਸਲਾ ਕੀਤਾ ਲੜਨ ਵਾਸਤੇ, ਉਹ ਕਿਵੇਂ ਜੰਗ ਦੇ ਮੈਦਾਨ ਚ ਮਾਰਿਆ ਜਾ ਰਿਹਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਤਿਗੁਰੂ ਗਰੀਬ ਨਿਵਾਜ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਵਰਣਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ।